अपने ख्याल में बालों की तरह शब्द और विचार दिशा पर मन दुनिया के कंधिया दुनिया के व्यवहार कारां विच लग के दुखी अशांत हो जाया करता है, क्योंकि पदार्थ उन्हें व्यवहार का सुभाव ही यह हो जाए। इन्होंने राग द्वेष और अतृप्ति दो दोष भरे पाए हैं। पदार्थों का फल राग द्वेष और अतृप्ति दसिया है। राग ना प्यार दा है, द्वेष ना विरोध दा। जिथे हुंदा उत्थे मन शांत नहीं होया करदी। अतृप्ति जिथे रज ना आना, दो गल्लां जिथे होण उत्थे मन शांत कैसे आवे। संते विहारां दे विच पदार्थां वी दुनिया दे धंधियां विच जिहड़े धंधे विहारां पदार्थां दे विच ही हुंदे है, उहनां विच मन लग के मैला हो जाता है और अशांत हो जाता है, दुखी हो जाता है। उसनों दुख न अशांति दूर करने वास्ते जदों एक पुरुष सत्संग पहुँचता है, अपने ख्याल में रोक के जस विच लीन करता है, ये मन के उपरों को अशांति का और राग द्वेष तृप्ति का जिहड़ा गलबा पै जाता है, वो दूर होकर मन में फिर सुख शांति का अनुभव होना शुरू हो जाया करता। जिमें कोई बड़ा बेकीमता लाल उसके ऊपर थोड़ी लिपट जाए, वो आप आभा और उसकी महत्ता लुको लिया करती है, फिर उस थूड़ी मिट्टी कट्टे जे इसी तरीके से ला दिता जाए, उस लाल की आभा उसकी महत्ता उसकी चमक दमक उमें फिर प्रगट हो जाती है। इसी तरह मन जो है दुख सुख का अनुभव करता आला है। दुखां सुखां अनुभव करने वाली चीज़ जिसमें अंदर यही है, इस उपर जदों दुनिया के व्यवहार गाणा धंधिया करके अशांति घबराहट इन्हों का कारण दुख यह गलबा आप पैंदा है, सत्संग विच पहुँच के अपना चित हरी जस दे विच लगा के उसनों दूर करके शांत अनुभव करता है। कदे गुरु जी लिखिया शांत कित नहीं शांत वाहगुरु के नाम की तैयार फरमाते हैं। शांत न होवे जी बिना हर नाम,
I'm not afraid.
பூரே கிரக சுவயன் சந்தன் சுகந்த லாயமூர்த்தி ஹீரே மன் இச்சே சுகமாண்டா கிச்சனானே விசூரே சுரப்பர் விசித்தன ஆலை விஷ்டா கே கீரே வின் ஹர நாமன சாந்த ஹோயே கித் வித் மன் ஹீரே. துனியா தே கித்னே பதார்த்த சப் குச்சி ஹோவே குரு ஜி ஃபர்மாந்தே ஹன் ਹਰੀ ਨਾਮ ਤੋਂ ਬਿਨਾਂ ਸ਼ਾਂਤ ਨਹੀਂ ਆ ਰਹੀ, ਬਲਕਿ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਇਸਨੂੰ ਗੰਦਗੀ ਦਾ ਕੀੜਾ ਦੱਸਿਆ। ਸਵਯੰ ਕਰਕੇ ਉਸਦੇ ਮਨ ਨੂੰ ਇਸ ਦੀ ਦਿਸ਼ਾ ਨੇ ਸ਼ਾਂਤ ਤੋਂ ਸ਼ਾਂਤੀ ਹੈ, ਵਾਹਿਗੁਰੂ ਦੇ ਭਜਨ ਵਿੱਚ ਹੈ। ਸ਼ਾਂਤੀ ਨਾਮ ਤੋਂ ਬਿਨਾਂ ਨਾ ਹੋਵੇ, ਧੀਰਜ ਨਾ ਆਵੇ ਕਿਸੇ ਭਜਨ ਤੋਂ ਬਿਨਾਂ। ਸਤਸੰਗ ਵਿੱਚ ਹਰੀ ਜਸ ਵਿੱਚ ਮਨ ਨੂੰ ਲੀਨ ਕੀਤਾ ਜਾਏ, ਨਿਰਸਿਮਰਨ ਭਜਨ ਅਭਿਆਸ ਦੁਆਰਾ ਮਨ ਨੂੰ ਸ਼ਾਂਤੀ ਪ੍ਰਾਪਤੀ ਹੈ। ਇੱਕ ਕੋਈ ਰਾਜਾ ਜਿਸ ਦੀ ਸ਼ਾਦੀ ਹੁੰਦੀ ਹੈ, ਉਸਦੀ ਰਾਣੀ ਨੂੰ ਪੇਕਿਆਂ ਵੱਲੋਂ ਬੜਾ ਬੇਕੀਮਤਾ ਹਾਰ ਮਿਲਦਾ ਹੈ, ਜਿਸ ਦੀ ਬਹੁਤ ਜ਼ਿਆਦਾ ਕੀਮਤ ਉਸ ਨੂੰ ਹਰ ਵਕਤ ਆਪਣੇ ਗਲ ਵਿੱਚ ਪਹਿਨ ਕੇ ਰੱਖਦੀ ਹੈ, ਕਿਸੇ ਵਕਤ ਉਸਦਾ ਵਿਸਾ ਨਹੀਂ ਕਰਦੀ। ਇਸੇ ਤਰ੍ਹਾਂ ਕੁਛ ਸਮਾਂ ਗੁਜ਼ਰ ਗਿਆ। ਇੱਕ ਦਿਨ ਉਸਨੇ ਉਸ ਹਾਰ ਨੂੰ ਕਿਤੇ ਗਲ ਵਿੱਚੋਂ ਲਾ ਕੇ ਬਾਹਰ ਖੁੰਟੀ 'ਤੇ ਟੰਗ ਦਿੱਤਾ ਔਰ ਭੁੱਲ ਜਾਂਦੀ ਹੈ ਉਸਨੂੰ ਉਠਾਉਣਾ। ਇਲ ਦੀ ਨਿਗਾਹ ਬੜੀ ਤੇਜ਼ ਮੰਨੀ ਹੈ, ਦੂਰੋਂ ਬਹੁਤ ਉੱਚਾ ਉੱਡਦਾ ਇਲ ਜਾਨਵਰ ਜੋ ਹੈ, ਨਿਗਾਹ ਉਸਦੀ ਬਹੁਤ ਤੇਜ਼ ਹੈ, ਦੂਰੋਂ ਉਸਦੀ ਨਿਗਾਹ ਉਹ ਹਾਰ ਦਿਸਿਆ। ਉਸਨੇ ਜਿਉਂ ਝਪੱਟਾ ਮਾਰਿਆ, ਝਪੱਟਾ ਮਾਰ ਕੇ ਉਸ ਹਾਰ ਨੂੰ ਆਪਣੇ ਪੰਜਾਂ ਵਿੱਚ ਪਕੜ ਕੇ ਲੈ ਜਾਂਦੀ ਹੈ। ਉਸਦਾ ਆਲਣਾ ਇੱਕ ਬੋਹੜ ਦੇ ਦਰਖਤ 'ਤੇ ਇੱਕ ਜੰਗਲ ਰੋਹੀ ਵਿੱਚ ਛੁੱਪੜ ਦੇ ਕਿਨਾਰੇ ਸੀ, ਜੋ ਦਰਖਤ ਉਹਦੇ ਉੱਪਰ ਸੀ। ਉਸ ਹਾਰ ਨੂੰ ਉਸ ਕਿਲ ਨੇ ਉਸਦੇ ਵਿੱਚ ਜਾ ਕੇ ਰੱਖ ਦਿੱਤਾ, ਜਿਸ ਦੇ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਉਸਦਾ ਆਲਣੇ ਤੋਂ ਨੀਚੇ ਲਟਕਦਾ ਰਿਹਾ, ਜਿਸ ਦਾ ਅਕਸ ਉਹ ਛੁੱਪੜ ਵਿੱਚ ਟਿੱਕੇ ਸਾਫ ਪਾਣੀ ਵਿੱਚ ਪ੍ਰਤੀਤ ਹੁੰਦਾ। ਕੁਛ ਸਮਾਂ ਗੁਜ਼ਰੇ ਤੋਂ ਬਾਅਦ ਉਸ ਮਹਾਰਾਣੀ ਨੂੰ ਖਿਆਲ ਆਇਆ, ਉਹ ਮੇਰਾ ਗਲਾ ਸੁਣਿਆ ਜਾਏ, ਉਹ ਹਾਰ ਕਿੱਧਰ ਗਿਆ। ਢੂੰਡ ਕਰਨੀ ਸ਼ੁਰੂ ਕੀਤੀ, ਇੱਧਰ ਉੱਧਰ ਢੂੰਡਿਆ ਪਰ ਕਿਤੋਂ ਨਾ ਲੱਭਿਆ। ਅਖੀਰ ਚਿੱਤ ਨੂੰ ਬੜਾ ਸ਼ੌਕ ਹੋਇਆ, ਜਿਸ ਵਸਤੂ ਵਿੱਚ ਮੋਹ ਹੋਵੇ, ਪਿਆਰ ਹੋਵੇ, ਉਹ ਗੁਆਚ ਜੇ, ਇੱਧਰ ਉੱਧਰ ਹੋ ਜੇ, ਮਨ ਨੂੰ ਅਵਸੀ ਸ਼ੌਕ ਹੁੰਦਾ। ਸ਼ੌਕ ਹੋਣ ਦੇ ਕਾਰਨ ਸ਼ੋਕਗਾਹ ਦੇ ਵਿੱਚ ਮੇਲੇ ਵੇਸ਼ ਦੇ ਵਿੱਚ ਮੇਲੇ ਕੱਪੜੇ ਪਹਿਨ ਕੇ ਚਲੇ ਜਾਂਦੇ। ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਇੱਕ ਇਹੋ ਜਿਹੇ ਥਾਂ ਬਣੇ ਹੁੰਦੇ ਸਨ ਜਿਨ੍ਹਾਂ ਨੂੰ ਸ਼ੋਕਗਾਹ ਕਹਿੰਦੇ ਸਨ। ਜੇ ਕੋਈ ਦੁੱਖ ਤਕਲੀਫ ਕਸ਼ਟ ਰਾਣੀ ਨੂੰ ਹੋਣਾ, ਉੱਥੇ ਟੁੱਟੀ ਮੰਜੀ 'ਤੇ ਜਾ ਪੈਣਾ, ਰਾਜਾ ਨੇ ਆ ਕੇ ਪੁੱਛਣਾ ਕੀ ਦੁੱਖ ਹੈ। ਉਸਨੇ ਦੱਸਣਾ ਆਇਆ ਦੁੱਖ ਹੈ, ਰਾਜਾ ਨੇ ਨਿਵਿਰਤ ਕਰਨ ਦੀ ਕੋਸ਼ਿਸ਼ ਕਰਨੀ। ਇਸੀ ਤਰ੍ਹਾਂ ਉਹ ਸ਼ੋਕਗਾਹ ਵਿੱਚ ਜਾ ਪਹੁੰਚੀ, ਬਾਹਰੋਂ ਰਾਜਾ ਆਇਆ, ਪੁੱਛਣ ਤੋਂ ਪਤਾ ਲੱਗਾ ਵੀ ਮਹਾਰਾਣੀ ਤਾਂ ਸ਼ੋਕਗਾਹ ਵਿੱਚ ਹੈ। ਉੱਥੇ ਪਹੁੰਚਿਆ, ਕੀ ਕਾਰਨ, ਕੀ ਦੁੱਖ ਹੈ, ਕੀ ਤਕਲੀਫ ਹੈ, ਕੀ ਕਸ਼ਟ ਹੈ। ਕਹਿਣ ਲੱਗੀ, ਉਹ ਹਾਰ ਜਿਹੜਾ ਮੈਨੂੰ ਪੇਕਿਆਂ ਵੱਲੋਂ ਮਿਲਿਆ ਸੀ, ਪਤਾ ਨਹੀਂ ਕਿੱਧਰ ਗੁਆਚ ਗਿਆ। ਢੂੰਡਵੜੀ ਕੀਤੀ ਪਰ ਕਿਤੋਂ ਨਹੀਂ ਲੱਭਿਆ। ਉਸਦੇ ਨਾਲ ਮੇਰਾ ਬਹੁਤਾ ਹਿੱਤ ਸੀ, ਜਿਤਨੀ ਦੇਰ ਤੱਕ ਨਹੀਂ ਮਿਲਦਾ ਮੇਰਾ ਜੀਵਨ ਸੁਖੀ ਨਹੀਂ। ਰਾਜਾ ਕਹਿਣ ਲੱਗਾ, ਮਹਿਲਾ ਵੇਸ਼ ਛੱਡੋ, ਹੁਣੀ ਮੈਂ ਸ਼ਹਿਰ ਵਿੱਚ ਡੌਂਡੀ ਫਰਵਾ ਦਿੰਦਾ, ਜਿੱਥੇ ਕਿਤੇ ਹੋਏਗਾ ਲੱਭ ਜਾਏ, ਘਬਰਾਓ ਨਾ। ਵਜ਼ੀਰ ਨੂੰ ਕਹਿ ਕੇ ਡੌਂਡੀ ਫਰਵਾ ਦਿੱਤੀ, ਮਹਾਰਾਣੀ ਦਾ ਹਾਰ ਗੁਆਚ ਗਿਆ, ਜੇ ਕੋਈ ਲਿਆ ਕੇ ਦੇਵੇ ਉਹਨੂੰ ਬੜਾ ਭਾਰਾ ਇਨਾਮ ਮਿਲੇਗਾ। ਸੋ ਸਭ ਨੇ ਡੌਂਡੀ ਸੁਣੀ, ਪਰ ਕਈ ਦਿਨ ਤੋਂ ਬਾਅਦ ਵੀ ਕਿਸੇ ਨੂੰ ਹਾਰ ਦਾ ਪਤਾ ਨਾ ਲੱਗਿਆ। ਫਿਰ ਰਾਣੀ ਨੇ ਕਿਹਾ ਵੀ ਇਹ ਕੀ ਸਬੱਬ, ਅਜੇ ਤੱਕ ਕਿਸੇ ਨੇ ਪਤਾ ਨਹੀਂ ਦਿੱਤਾ ਹਾਰ ਦੀ ਬਾਬਤ। ਰਾਜਾ ਕਹਿਣਾ, ਕੋਈ ਨਾ, ਫਿਰ ਡੌਂਡੀ ਫਰਵਾ ਦਿੰਦੇ ਹਾਂ। ਫਿਰ ਡੌਂਡੀ ਫਰਵਾਈ, ਜੇ ਕਿਸੇ ਨੂੰ ਹਾਰ ਨਹੀਂ ਲੱਭਿਆ ਪਤਾ ਹੀ ਦੇ ਦੇਵੇ, ਉਹਨੂੰ ਵੀ ਬੜਾ ਇਨਾਮ ਦਿੱਤਾ ਜਾਵੇ। ਸ਼ਹਿਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ, ਰੋਜ਼ ਬਾਹਰ ਲੱਕੜਾਂ ਚੁੱਕਣ ਵਾਸਤੇ ਜਾਂਦਾ ਹੈ, ਸਵੇਰੇ ਘਰੋਂ ਨਿਕਲ ਜਾਂਦਾ, ਸ਼ਾਮ ਨੂੰ ਆਉਂਦਾ ਹੈ। ਇੱਕ ਭਰਾ ਲੱਕੜਾਂ ਦਾ ਲਿਆਉਂਦਾ ਹੈ, ਲੱਕਿਆ ਤੇਲੀ ਵਰਤਦਾ, ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ। ਜਿਉਂ ਉਹ ਅੱਜ ਲੱਕੜਾਂ ਦੀ ਭਰੀ ਲਈ ਆਉਂਦਾ, ਉਹ 'ਚ ਗਰਮੀ ਦਾ ਮੌਸਮ ਸੀ, ਉਸ ਛੱਪੜ ਦੇ ਕਿਨਾਰੇ 'ਤੇ ਜਿੱਥੇ ਬੋਹੜ ਦਾ ਦਰਖਤ ਸੀ, ਉਸ ਦਰਖਤ ਦੇ ਉੱਪਰ ਕਿਲ ਦਾ ਆਲਣਾ, ਉਹਦੇ ਵਿੱਚ ਹਾਰ ਪਿਆ, ਥੋੜ੍ਹਾ ਜਿਹਾ ਹਿੱਸਾ ਲਟਕਦਾ, ਜਿਸਦਾ ਪੀ ਕੇ ਸਾਫ ਪਾਣੀ ਵਿੱਚ ਅਕਸ ਦੀਂਦਾ ਸੀ। ਕੁਦਰਤੀ ਉੱਥੇ ਲੱਕੜਾਂ ਦੀ ਭਰੀ ਛਿੱਟ ਕੇ ਬੈਠ ਜਾਂਦਾ ਹੈ, ਪਾਣੀ ਸਾਫ ਸੀ, ਟਿਕਿਆ ਸੀ, ਹਾਰ ਥੋੜ੍ਹਾ ਜਿਹਾ ਜਿਹੜਾ ਬਾਹਰ ਆਲਣੇ ਤੋਂ ਨੀਚੇ ਲਟਕਦਾ ਸੀ, ਉਹਦਾ ਅਕਸ ਪਾਣੀ ਵਿੱਚ ਨਜ਼ਰ ਪਿਆ ਉਸਨੂੰ। ਉਹਨੇ ਵੀ ਡੌਂਡੀ ਸੁਣੀ ਹੋਈ ਸੀ, ਮਹਾਰਾਣ ਦਾ ਹਾਰ ਗੁਆਚ ਗਿਆ ਹੈ, ਜੇ ਕੋਈ ਲਿਆ ਕੇ ਦੇਵੇ ਜਾਂ ਉਸਦੀ ਬਾਬਤ ਪਤਾ ਵੀ ਦੇ ਦੇਵੇ, ਬੜਾ ਇਨਾਮ ਦਾ ਭਾਗੀ ਹੋਏਗਾ। ਉਸਨੇ ਸੋਚਿਆ, ਉਹ ਹਾਰ ਦਿੰਦਾ ਸਨ ਛੁੱਪੜ ਵਿੱਚ, ਜੇ ਮੈਂ ਹਾਰ ਕੱਢ ਕੇ ਲੈ ਜਾਵਾਂ, 12 ਰੁਪਏ ਮੈਨੂੰ ਨਾਮ ਮਿਲਣਾ। ਇਉਂ ਕਰਕੇ ਉਸਨੇ ਉਸ ਪਾਣੀ ਵਿੱਚ ਪ੍ਰਵੇਸ਼ ਕੀਤਾ। ਪਾਣੀ 'ਚ ਪ੍ਰਵੇਸ਼ ਕਰਨ ਦੀ ਦੇਰ ਸੀ, ਚਿੱਕੜ ਯਾਨੀ ਗਾਰਾ ਹੁੰਦਾ, ਪਾਣੀ ਦੇ ਹੇਠਾਂ ਹਿੱਲ ਗਿਆ, ਉਹ ਸਾਫ ਪਾਣੀ ਵਿੱਚ ਟਿੱਕੇ ਪਾਣੀ ਵਿੱਚ ਜੋ ਅਕਸ਼ ਦਿੰਦਾ ਸੀ ਉਹਦਾ ਵਾਪਸ ਗੁੰਮ ਹੋ ਜਾਣਾ ਹੋਇਆ ਲਾਜ਼ਮੀ ਹੈ। ਸੰਯੁਮ ਦਿਸਣੋਂ ਹਟ ਗਿਆ, ਭਾਵੇਂ ਬੜੀ ਦੇਰ ਤੱਕ ਚਿੱਕੜ ਵਧਿਆ ਲੇਕਿਨ ਹਾਰ ਕਿੱਥੋਂ ਲੱਭਣਾ ਸੀ, ਕਿਉਂਕਿ ਉੱਥੇ ਅਕਸ਼ ਹੀ ਅਕਸ਼ ਗੁੰਮ ਹੋ ਗਿਆ। ਅਖੀਰ ਥੱਕ ਕੇ ਘਰ ਆ ਗਿਆ ਵੀ ਹੈ ਤਾਂ ਇੱਥੇ ਹੀ, ਕੱਲ੍ਹ ਇੱਥੋਂ ਢੂੰਡਾਂਗੇ। ਸੋ ਘਰ ਆ ਕੇ ਸਰੀਰ ਨੂੰ ਚਿੱਕੜ ਵਗੈਰਾ ਲੱਗਿਆ ਦੇਖ ਕੇ ਉਹਦੀ ਘਰਵਾਲੀ ਨੇ ਪੁੱਛਿਆ ਕੀ ਕਾਰਨ। ਸਾਰੀ ਗੱਲ ਦੱਸੀ ਗਈ ਬਈ ਹਾਰ ਜੋ ਡੌਂਡੀ ਫਰੀ ਸੀ ਰਾਜਾ ਦੀ ਰਾਣੀ ਦਾ, ਉਹ ਛੱਪੜ ਵਿੱਚ ਮੈਂ ਢੂੰਡਦਾ ਹਾਂ, ਉੱਥੇ ਮੇਰੇ ਸਰੀਰ ਨੂੰ ਗਾਰਾ ਗੁਜ਼ਰ ਲੱਗ ਗਿਆ ਹੁੰਦਾ ਹੈ, ਉੱਥੇ ਕੱਲ੍ਹ ਉੱਥੇ ਜਾ ਕੇ ਢੂੰਡਾਂਗਾ। ਕੱਲ੍ਹ ਮੈਂ ਲੱਕੜਾਂ ਚੁਗਣ ਨਹੀਂ ਜਾਵਾਂਗਾ, ਹਾਰ ਨੂੰ ਵੀ ਢੂੰਡਣਾ ਹੀ ਜਾ ਕੇ। ਦੂਸਰੇ ਦਿਨ ਸਿੱਧਾ ਉੱਥੇ ਪਹੁੰਚਿਆ, ਸਾਫ਼ ਪਾਣੀ ਡਿੱਗਿਆ, ਪਾਣੀ ਉਹਦੇ ਵਿੱਚ ਅਕਸ਼ ਦਿਸਣਾ ਹੀ ਸੀ। ਹਾਂ, ਕਿਨਾਰੇ 'ਤੇ ਖੜ ਕੇ ਅੱਛੀ ਤਰ੍ਹਾਂ ਸ਼ਿਸ਼ਤ ਲਗਾਈ ਵੀ ਆਹ ਥਾਂ ਹੈ, ਕੱਲ੍ਹ ਸ਼ਾਇਦ ਮੇਰੇ ਤੋਂ ਗਲਤੀ ਰਹਿ ਗਈ, ਕਦੇ ਮੈਨੂੰ ਇੱਥੋਂ ਹਾਰ ਨਾ ਲੱਭਿਆ। ਉਸਨੇ ਐਨ ਨਿਸ਼ਾਨਾ ਲਗਾ ਕੇ ਉੱਥੇ ਛਾਲ ਮਾਰੀ ਜਿੱਥੇ ਉਹਦਾ ਅਕਸ਼ ਪੈਂਦਾ ਸੀ। ਛਾਲ ਲੱਗਣ 'ਤੇ ਚਿੱਕੜ ਨੀਚੇ ਉੱਠ ਖੜਾ, ਉਸ ਪਾਣੀ ਦੀ ਸਫਾਈ ਔਰ ਟਿੱਕੇ ਪਾਣੀ ਦੀ ਜਿਹੜਾ ਅਕਸ਼ ਪੈਂਦਾ ਸੀ ਉਹ ਗੁੰਮ ਹੋ ਗਿਆ, ਦਿਸਣੋਂ ਹਟ ਗਿਆ। ਅਖੀਰ ਜਿਸ ਵਕਤ ਨਾ ਲੱਭਿਆ ਹਰ ਬੜੀ ਦੇਰ ਤੱਕ, ਫਿਰ ਉਸੇ ਤਰ੍ਹਾਂ ਆ ਜਾਂਦਾ ਹੈ। ਦੂਸਰੇ ਦਿਨ ਫਿਰ ਸਵੇਰੇ ਉੱਥੇ ਜਾਂਦਾ ਹੈ, ਕਈ ਦਿਨ ਇਸੀ ਤਰ੍ਹਾਂ ਚਿੱਕੜ ਮੰਦਿਆ, ਕਿਉਂਕਿ ਜਦੋਂ ਸਵੇਰੇ ਜਾਵੇ ਪਾਣੀ ਟਿੱਕਿਆ ਤਾਂ ਸਾਫ਼ ਹੁੰਦਾ ਸੀ, ਉੱਥੇ ਉਹਦਾ ਅਕਸ਼ ਨਹੀਂ ਹੁੰਦਾ ਸੀ। ਜਦੋਂ ਢੂੰਡਣ ਲੱਗਣਾ, ਚਿੱਕੜ ਹੋ ਜਾਣਾ, ਪਾਣੀ ਦੀ ਸਫਾਈ ਔਰ ਟਕਾ ਦੂਰ ਹੋ ਜਾਣਾ, ਉਹਦਾ ਅਕਸ਼ ਵੀ ਗੁੰਮ ਹੋ ਜਾਣਾ, ਫਿਰ ਹੈਰਾਨ ਹੋ ਗਿਆ, ਅਸ਼ਚਰਜ ਬਾਤ ਹੈ, ਹਾਰ ਇੱਥੇ ਹੈ, ਮੈਨੂੰ ਲੱਭਦਾ ਨਹੀਂ, ਕਾਰਨ ਕੀ ਹੈ। ਫਿਰ ਉਸਨੇ ਸੋਚਿਆ, ਚਲੋ ਰਾਜਾ ਨੇ ਵੀ ਡੌਂਡੀ ਫਰਵਾਈ ਸੀ, ਜੇ ਹਾਰ ਨਾ ਲਿਆ ਕੇ ਦੇਵੇ ਕੋਈ ਅਤੇ ਉਹਦੀ ਬਾਬਤ ਪਤਾ ਦੇ ਦੇਵੇ, ਢੂੰਡ ਅਸੀਂ ਖੁਦ ਕਰਵਾ ਲਵਾਂਗੇ, ਉਹਨੂੰ ਵੀ ਬੜਾ ਇਨਾਮ ਦੇ ਦਿੱਤਾ ਜਾਏਗਾ। ਅੱਜ ਰਾਜਾ ਦੇ ਦਰਬਾਰ ਵਿੱਚ ਪਹੁੰਚਾ, ਦਰਬਾਰ ਨੂੰ ਕਹਾਂਗੇ, ਦਰਬਾਰ ਮੇਰੀ ਬਾਬਤ ਜਾ ਕੇ ਅਰਜ਼ ਕਰੋ ਰਾਜਾ ਨੂੰ, ਮੈਂ ਹਾਰ ਦੀ ਬਾਬਤ ਖਬਰ ਦੇਣਾ ਆ। ਸੋ ਉਸਨੇ ਖਬਰ ਦਿੱਤੀ, ਅੱਗੇ ਬੁਲਾ ਲਿਆ ਗਿਆ, ਕਹਿਣ ਲੱਗਾ ਦੇਖੋ ਸਰਕਾਰ, ਮੇਰੇ ਨਾਲ ਮੋਤਬਰ ਆਦਮੀ ਭੇਜ ਦਿਉ, ਮੈਂ ਹਾਰ ਦਿਖਾ ਦਿੰਦਾ, ਉੱਥੋਂ ਢੂੰਡ ਲੈਣਾ, ਲੈ ਆਉਣਾ, ਤੁਹਾਡੀ ਆਪਣੀ ਹਿੰਮਤ, ਅਤੇ ਮੈਂ ਹਾਰ ਜ਼ਰੂਰ ਦਿਖਾ ਦਿਆਂਗਾ, ਆਪ ਚਲੋ ਜਾਂ ਖਾਸ ਮੋਤਬਰ ਬੰਦਾ ਭੇਜ ਦਿਉ। ਰਾਜਾ ਨੇ ਖਾਸ ਮੋਤਬਰ ਆਦਮੀ ਭੇਜ ਦਿੱਤਾ, ਛੱਪੜ ਦੇ ਕਿਨਾਰੇ ਖੜ ਕੇ ਦਿਖਾ ਦਿੱਤਾ, ਕਹਿਣ ਉਹ ਦੇਖੋ ਉਹ ਹਾਰ ਪਿਆ ਹੋਇਆ, ਜਿੱਥੇ ਅਕਸ਼ ਪੈਂਦਾ ਸੀ ਉਹ ਹਾਰ ਪਿਆ। ਉਸਨੇ ਵੀ ਇਸ ਗੱਲ ਦੀ ਬਾਬਤ ਨਾ ਸਮਝਿਆ, ਸਮਝਿਆ ਵੀ ਠੀਕ ਹੈ, ਹਾਰ ਇੱਥੇ ਪਿਆ ਛੱਪੜ ਦੇ ਵਿੱਚ, ਕਹਿਣ ਲੱਗਾ ਹਾਂ ਮੈਨੂੰ ਇਨਾਮ ਦਵਾ ਦਿਉ ਜਿਤਨਾ ਰੱਖਿਆ ਗਿਆ, ਮੈਂ ਤੁਹਾਨੂੰ ਦੱਸ ਦਿੱਤਾ, ਢੂੰਡ ਕਰ ਲੈਣੀ ਤੁਹਾਡੀ ਆਪਣੀ ਹਿੰਮਤ ਰੱਖਣੀ। ਉਸਨੂੰ ਜਥਾਯੋਗ ਇਨਾਮ ਦਵਾ ਦਿੱਤਾ ਗਿਆ, ਕਈ ਦਿਨ ਉੱਥੇ ਢੂੰਡ ਹੁੰਦੀ ਰਹੀ, ਰਾਜਾ ਦੇ ਕਰਮਚਾਰੀ ਜਿਤਨੇ ਹੋਰ ਅਹਿਲਕਾਰ, ਅਖੀਰ ਰਾਜਾ ਖੁਦ ਆਇਆ, ਜਦੋਂ ਉਹਨਾਂ ਨੂੰ ਨਾ ਲੱਭਿਆ, ਇੱਕ ਦਿਨ ਰਾਜਾ ਹੋਰ ਅਹਿਲਕਾਰਾਂ ਦੇ ਸਮੇਤ ਉਸੀ ਤਰ੍ਹਾਂ ਚਿੱਕੜ ਵਿੱਚ ਲਿਬੜੇ ਬੈਠੇ ਹੋਏ ਹਨ, ਕਿਉਂਕਿ ਜਿੱਥੇ ਦਰਅਸਲ ਹਾਰ ਸੀ ਉੱਥੇ ਤਾਂ ਢੂੰਡਿਆ ਨਹੀਂ ਸੀ ਜਾਂਦਾ, ਜਿੱਥੇ ਸਿਰਫ ਅਕਸ਼ ਪੈਂਦਾ ਸੀ ਉੱਥੇ ਹਾਰ ਦੀ ਢੂੰਡ ਹੋ ਰਹੀ ਸੀ। ਅਖੀਰ ਜਿਉਂ ਚਿੱਕੜ 'ਚ ਲਿਬੜਿਆਂ ਬੈਠੇ ਹੁੰਦੇ ਕਿ ਕੋਈ ਸਮਝ ਵਾਲਾ ਸਿਆਣਾ ਆਦਮੀ ਆ ਜਾਂਦਾ ਹੈ, ਪੁੱਛਦਾ ਗੱਲ ਕੀ ਹੈ, ਸਾਰੇ ਅਹਿਲਕਾਰ ਰਾਜਾ ਦੇ ਸਮੇਤ ਚਿੱਕੜ ਵਿੱਚ ਲਿਬੜੇ ਬੈਠੇ ਹੋ, ਕੀ ਕਾਰਨ, ਤੁਹਾਨੂੰ ਕੀ ਦੁੱਖ ਛਿੜਿਆ। ਕਹਿਣ ਲੱਗੇ ਜੀ ਮਹਾਰਾਣੀ ਦਾ ਹਾਰ ਗੁਆਚ ਗਿਆ ਹੈ, ਇਹ ਛੱਪੜ ਵਿੱਚ ਹੈ, ਉਸਨੂੰ ਢੂੰਡਦੇ ਢੂੰਡਦੇ ਖੜੇ ਸਰੀਰ ਨੂੰ ਚਿੱਕੜ ਗਾਰਾ ਲੱਗ ਗਿਆ, ਕਿੱਥੇ ਹੈ, ਹੁੰਦਾ ਜੇ ਤੁਹਾਨੂੰ ਦਿਖਾ ਦਿੰਦੇ ਹਾਂ। ਬੈਠ ਗਿਆ, ਥੋੜ੍ਹੀ ਦੇਰ ਵਿੱਚ ਪਾਣੀ ਟਿੱਕ ਗਿਆ, ਸਫਾ ਹੋ ਗਿਆ, ਫਿਰ ਅਕਸ਼ ਪੈਣਾ ਸ਼ੁਰੂ ਹੋ ਗਿਆ। ਅਤੇ ਕਹਿਣਾ ਉਹ ਦੇਖੋ ਹਾਰ ਹੈ ਉੱਥੇ, ਕਿਤਨੀ ਦੇਰ ਦੇ ਢੂੰਡਦੇ ਹਾਂ, ਕਿਤਨਿਆਂ ਨੇ ਢੂੰਡਿਆ ਪਰ ਹਾਰ ਲੱਭਦਾ ਨਹੀਂ, ਇਸ ਝੱਜ ਇਕੱਲੇ ਖਬਰੀ ਕੀ ਹੈ, ਇਹ ਗੱਲ ਹੈ। ਇਹ ਜਦੋਂ ਉਹਨਾਂ ਦੀ ਉਸਨੇ ਗਲਤੀ ਸਮਝੀ, ਸਮਝਿਆ ਵੀ ਉਹ ਕਿਸੇ ਨੂੰ ਵੀ ਸਮਝ ਨਹੀਂ ਪ੍ਰਤੀਤ ਹੁੰਦੀ, ਜਿੱਥੇ ਹਾਰ ਦਾ ਸਿਰਫ ਅਕਸ਼ ਪੈਂਦਾ ਹੈ ਉੱਥੇ ਢੂੰਡਦੇ, ਜਿੱਥੇ ਅਕਸ਼ ਪੈਂਦਾ ਉੱਥੋਂ ਹਾਰ ਨੂੰ ਲੱਭਣਾ ਕੀ ਹੈ, ਜਿੱਥੇ ਕਿਸੇ ਵਸਤੂ ਦਾ ਅਕਸ਼ ਪੈਂਦਾ ਹੈ ਉੱਥੇ ਅਸਲ ਵਸਤੂ ਤਾਂ ਹੁੰਦੀ ਨਹੀਂ, ਉੱਥੇ ਤਾਂ ਸਿਰਫ ਅਕਸ਼ ਹੀ ਅਕਸ਼ ਹੁੰਦਾ ਹੈ, ਜਿਵੇਂ ਸ਼ੀਸ਼ੇ ਦੇ ਵਿੱਚ ਚਿਹਰੇ ਦਾ ਅਕਸ਼ ਹੋਵੇ ਉਹ ਅਸਲੀਅਤ ਥੋੜ੍ਹੋ ਹੁੰਦੀ ਹੈ। ਇਉਂ ਕਰਕੇ ਕਹਿਣ ਲੱਗਾ ਜੇਕਰ ਮੈਂ ਤੁਹਾਨੂੰ ਹਾਰ ਦੇ ਦੇਵਾਂ ਫਿਰ ਦੱਸੋ। ਰਾਜਾ ਕਹਿਣ ਲੱਗਾ ਬੜੀ ਮਿਹਰਬਾਨੀ ਹੋਵੇ, ਬੜੀ ਕਿਰਪਾ ਹੋਵੇ। ਸੋ ਜਿਸ ਵਕਤ ਇਹ ਗੱਲ ਕਹੀ, ਦਰਖਤ 'ਤੇ ਚੜ੍ਹਦਾ ਹੈ, ਦਰਖਤ 'ਤੇ ਚੜ੍ਹ ਕੇ ਜਿੱਥੇ ਇਲ ਦਾ ਆਲਣਾ ਸੀ ਉੱਥੇ ਪਹੁੰਚਦਾ ਹੈ, ਉੱਥੋਂ ਪਹੁੰਚ ਕੇ ਉਹਦੇ ਵਿੱਚੋਂ ਹਾਰ ਲੈ ਕੇ ਰਾਜਾ ਦੇ ਅੱਗੇ ਲਿਆ ਰੱਖਿਆ। ਬੜੀ ਖੁਸ਼ੀ ਹੋਈ, ਮਿਸਾਲ ਹੈ ਜਿਵੇਂ ਹਾਰ ਦੀ ਢੂੰਡ ਸਿਰਫ ਉੱਥੇ ਹੋ ਰਹੀ ਸੀ ਜਿੱਥੇ ਸਿਰਫ ਹਾਰ ਦਾ ਅਕਸ਼ ਪੈਂਦਾ ਸੀ ਥੋੜ੍ਹੀ ਦੇਰ ਵਾਸਤੇ, ਉਹ ਵੀ ਟਿੱਕੇ ਸਾਫ਼ ਪਾਣੀ ਦੇ ਵਿੱਚ। ਸੋ ਸਾਰੀ ਦੁਨੀਆ ਯਾਨੀ ਕਿਤਨੇ ਲੋਕ ਉੱਥੇ ਢੂੰਡ ਥੱਕੇ ਲੇਕਿਨ ਉੱਥੋਂ ਅਸਲੀ ਹਾਰ ਨਾ ਲੱਭਿਆ, ਜਿੱਥੋਂ ਜਿੱਥੇ ਹਾਰ ਪਿਆ ਹੋਇਆ ਸੀ ਉੱਥੋਂ ਥੋੜ੍ਹੀ ਦੇਰ ਵਿੱਚ ਹੀ ਲੱਭ ਗਿਆ। इसी तरह ही सुखस्वरूप सुख का समुद्र शांति का सागर हरेक के अंदर ठाठा मार रहे हैं, पर उसके उपर दी परदे पै गए हैं। उसनू होर थावां तो होर चीज़ों में ढूंढा जा रहा है, जिथे सिर्फ किसी वेले मन दे टका करके वह अक्ष पै जाता है, उतों ढूंढ हो रही है। तदे दुनिया नू उह सुख शांति लभदी नहीं है। जे असल जिथे है अगर उतों ढूंढिया जाए तो झट ही सुख शांति की प्राप्ति हो जाए। वह है हर एक दे अंदर, जो असी अपने ख्याल नू बाहरों रोक के और सारे संकल्प विकल्प नू छोड़ के सिमरन दे आसरे बाण दे आसरे उस दे नाल एकाग्र करांगे, उसकी एकाग्रता उसका टच यानी मन का टच उस वाहिगुरु आनंद के सागर नाल होगा, जो हर एक दे अंदर वसदा है, अंदरों ही शांति लभेगा। इसी करके दसिया है सुख शांति हर एक दे अंदर है, पर यह दुनिया के विहारां धंधियां विच लगन करके मन खिंड जाता है, यह गुआच जाती है। तो फिर जो सत्संग पहुँची है ख्याल टिकता है एकाग्र हों उस मन का टच हों अंदरों ही सुख शांति के चरके वजने शुरू हो जाते हैं, जो कि नाम वाह गुरबाणी गुरबाणी का कीर्तन नाम का सिमरन उस आनंद उपरों जड़िया वो चीज़ा इसनों ढगी बैठिया उन्होंने लाह देन का एक जरिया रखा गया है। ये गुरु बाबा जी ने उस आनंद के सागर वाहगुरु की प्राप्ति की थ्योरी कढ़ी हुई है। सुख शांत न होवे जी बिना हर नाम संग आ के या सिमरन के आसरे बिरती टिक जाती है, मन टिक जाता है, एकाग्र हो जाता है, अंदरों सुख शांति अनुभव होने लग पैंदी है। जे इस अवस्था में हमेशा ही सिमरन नाम अभ्यास के आसरे बरकरार रखा जाए, हर वक्त ही ख्याल क्यों टिकया रहे तो सुख शांति अठपैरी हर वक्त ही हो जाती है। पर क्योंकि जिस सत्संग पहुंची है उतनी देर तक मन सुख शांत हो जाता, फिर जो धनिया परच जाता है उधर लग जाता उन्होंने असर फिर मन पर पै जाता है, फिर वही असर वही गदलापन फिर जाके फिर सत्संग पहुँचते फिर शांति। इस करके सत्संग इलावा आम वक्त जोड़ा होंगे तो दे गुरु जी ने एक यही जी युक्ति है जो ढंग भी दसिया हुआ है, जिसन अं तुरते फिरते बहते उठते सौते जागते अंदर नाम की लिप द्वारा जारी रख सकते हैं। तो जिहड़ा शांति का चाहवान है हर वक्त अपने मन में सुखी शांत रखना चाहता है वह उस सिमरन अभ्यास के मार्ग आके उहदे विच खास कोई दिक्कत पेश नहीं आती, कोई जलधारे नहीं करने दुनिया नहीं तपनियाँ मुश्किल साधन कोई नहीं, अंदर लिप चल रही है। नाम की थ्योरी गुरु बाबा जी ने कही जी प्रचलित की है, जिदे वास्ते दिमाग से खास कोई बोझ नहीं पैंदा, गर्मी खुशकी भी नहीं बढ़ाता है जिवें प्राणायाम द्वारा वधदियां हन, बल्कि सिमरन दे आसरे नौनिद अमृत पर्व का नाम दे ही मैं इसका विश्राम। ओ नाम नौनिद जी दा दाता सारिया शक्तियों की शक्ति हरिक दे अंदर वस रहा है, देह दे हरिक देह दे विच ओदा विश्राम है। सो यानी ओ वैखरी बाणी जबान हिला के तो सारे ही नाम दसते हैं। उस तो अगे मतलब बाणी द्वारा भी भजन हो रहा है, जिथे जबान भी नहीं हिलती, बुल भी नहीं हिलते। दो किस्म का सिमरन है ना, अजप्पा है और जाप है। जाप उन्हों कहते जिथे जबान हिले बुल हिलन, उन्हों जाप कहा जाता है। जिथे जबान ना हिले बुल ना हिलन, सिर्फ ख्याल ही कम करे, ख्याल के नाल ही भजन होवे, उन्हों अजप्पा कहा जाता है। अजप्पा जापना विसरे आप जुगाड़ समाए, इसकी महिमा बहुत ही की हुई है। थां थां गुरु जी ने गुरु दशमेश जी ने इसी करके कि अजप्पा जापना विसरे आप जुगाड़ समाए। सो वह विसरदा नहीं, हरेक के अंदर हो रहा है। श्वास श्वास में अजप्पा हो रहा है, गुरमुख रोम रोम हर त्यावे अजप्पा हो रहा है, अजप्पा हो रहा है, दसवें द्वार भी अजप्पा हो रहा है। यानी उसके वास्ते सिर्फ प्रैक्टिस यानी ख्याल अभ्यास ही थोड़ा जहा करना है। यूं करके फिर जो मन उस दे नाल लग्या रहे, हर वक्त तुरते फिरते बहते उठते, वह अवस्था जारी रह सकती है। सो उसके आसरे मन तो यह चीज़ा जिहड़ियां मन नूं अशांत करन वालियां, मन नूं दुखी करन वालियां ने, ये परां रहण तां मन सुखी शांत कुदरती रहेगा। कुदरती गल है, जिवें कोई छप्पड़ है वो पानी का भरिया, वो उपर आले दुआले किनारे ते दरख्त होने करके वो उपर बूर आ जाता है। कई छप्पड़ होंदे ने पिंडां दे नज़दीक, उन्हां ते बूर आया हुंदा है, वह पानी नूं टक लैंदा है। जेकर बूर नूं किसी तरीके से परां कर दिता जाए, पानी विच ही पानी कितें गया नहीं, बूर दे उपर आउण करके पानी दिंदा नहीं। इसी तरह जे थोड़ा ही देर वास्ते बूर नूं दूर करिए, वो दूर हो जाए, पानी दिसण आता, फिर बूर आ जाता है उत्थे। इसी तरह ये अवस्था पहला पहला जी होंगी है। बार बार सिमरन के आसरे अपने मन में उस आनंद सागर नाल टच करना है। होंदे 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 ये अभ्यास करते करते पैरी बन जा रखा है। गुरु दसम पातशाह के पास माता जी ने अर्ज की थी, गरीब नवाज होर आप दी बड़ी कृपा है, सब कुछ है, मन की शांति बख्शो। ये भजन सुन के गुरु जी कहन लगे, अगर मन की शांति जो नहीं, सब तो वड्डा पदार्थ है, अभ्यास करया करो, कृपा करो, जिवें हुक्म होवे उस तरीके से किया जाए। पहले पंज बाणियों का नियम भी है, सुखमनी साहब का पाठ भी किया जाता है, बाणी तो है, हुक्म करो। गरीब नवाज गुरु जी ने फरमाया, अगे चलो, अगह को त्राण पिछा फिरना मुड़ला, नानक सिज विहार वार बार न होगी जन्मड़ा। और अमृत वेले रोज़ उठो, पैर आते स्नान आदि करके एकांत बैठ के अपने ख्याल नूं श्वास श्वास सिमरन दे विच लगाओ, इस तरीके से जाप करो जिवें गुरु जी दसदे ने। सास सास दे गेड़े सिमरो वाही, सुन उपदेश पारबन निकट कर पेख, सास सास सिमरो गोविंद, मन अंतर की उतरे चिन सास ग्रास। जो सास ग्रास ते आए मेरा हर हर, सो गुरसिख गुरु मन पावे। जे सास ग्रास न विसरे, हर नामा मन मंत्र, तंस से ही नानका पूर्ण से ही सन। यानी इस अभ्यास की बाबत गुरु जी ने मत जीतो जी ने इशारा किया। उन्होंने रोज़ इसी तरह अभ्यास करना शुरू किया। अमृत वेले ਇਸ਼ਨਾਨ ਆਦਿ ਕਰਕੇ ਚਮੜਾ ਲਗਾ ਕੇ ਇਕਾਂਤ ਬੈਠ ਜਾਣਾ, ਆਪਣੇ ਖਿਆਲ ਨੂੰ ਆਪਣੀ ਸੁਰਤ ਨੂੰ ਬਾਹਰੋਂ ਰੋਕ ਕੇ ਇਤਨੇ ਦਾਇਰੇ ਵਿੱਚ ਜਿਵੇਂ ਤੇਲੀ ਦਾ ਬੈਲ ਤੇਲੀ ਕੋਹਲੂ ਵਿੱਚ ਫੇਰੇ ਫਿਰਦਾ ਰਹਿੰਦਾ, ਸਫ਼ਰ ਤਾਂ ਆਪਾਂ ਬਹੁਤ ਕਰ ਲੈਂਦੇ ਲੇਕਿਨ ਦਾਇਰਾ ਉਹਦਾ ਉਤਨਾ ਹੀ ਹੁੰਦਾ। ਇਸੇ ਤਰ੍ਹਾਂ ਹਰਦਮ ਦੇ ਨਾਲ ਸਿਮਰਨ ਕਰਦਿਆਂ 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 ਵਿਅਕਤੀ ਲਿਵਲੀਨ ਹੋ ਜਾਂਦੀ ਹੈ, ਦਮ ਸੂਕਸ਼ਮ ਹੋ ਜਾਂਦਾ, ਪ੍ਰਾਣ ਸੂਕਸ਼ਮ ਹੋ ਜਾਂਦਾ, ਪ੍ਰਾਣ ਅਤੇ ਮਨ ਜੋਗੀ ਸ਼ਰਨ ਇੱਕ ਮੰਨੇ ਹਨ, ਮਨ ਵੀ ਸੂਕਸ਼ਮ ਹੋ ਜਾਂਦਾ। ਸੂਕਸ਼ਮ ਹੋ ਕੇ ਇਹ ਸੁਖਮਨਾ ਨਾੜੀ ਦੇ ਵਿੱਚ ਪ੍ਰਵੇਸ਼ ਕਰਨ ਲੱਗ ਪੈਂਦਾ, ਜਦੋਂ ਉੱਥੇ ਪ੍ਰਾਣ ਦੀ ਅੰਸ਼ ਪ੍ਰਵੇਸ਼ ਕਰ ਜਾਏ ਉੱਥੇ ਕੁਦਰਤੀ ਮਨ ਨੂੰ ਸ਼ਾਂਤੀ ਹੈ, ਉੱਥੇ ਸੰਕਲਪ ਨਹੀਂ ਫੁਰਦਾ ਠੰਡਾ। ਇਉਂ ਕਰਕੇ ਇਹੋ ਜਿਹੀ ਅਵਸਥਾ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਨਿੱਤ ਦੇ ਅਭਿਆਸੀ ਹਨ। ਇਉਂ ਕਾਫੀ ਦੇਰ ਇਹ ਅਭਿਆਸ ਕੀਤਾ, ਪਹਿਲੇ ਨਾਲੋਂ ਕਾਫੀ ਮਨ ਦੀ ਇਕਾਗਰਤਾ ਆਉਣੀ ਸ਼ੁਰੂ ਹੋ ਗਈ, ਭਾਵੇਂ 16 ਰੁਪਈਏ 'ਚੋਂ ਹੋਈ, ਫਿਰ ਵੀ ਰੁਪਏ 'ਚੋਂ ਤਕਰੀਬਨ 6 ਮਨ ਟਿਕਣ ਲੱਗ ਪਿਆ। ਕਿਤਨਾ ਹੈ ਜਿੱਥੇ ਪਹਿਲੇ ਜਮਾ ਨਾ ਟਿਕਦਾ ਹੋਵੇ, 6 ਟਿਕਣ ਲੱਗ ਪਏ, ਕਿਤਨਾ ਬੜਾ ਸੁੱਖ ਵੱਧ ਗਿਆ। ਇਸੇ ਤਰ੍ਹਾਂ ਫਿਰ ਹਾਜ਼ਰ ਹੋ ਕੇ ਪ੍ਰਾਰਥਨਾ ਕੀਤੀ ਗਈ, ਗਰੀਬ ਮਹਾਰਾਜ ਆਪਦੀ ਸਿੱਖਿਆ ਅਨੁਸਾਰ ਇਉਂ ਰੋਜ਼ ਬਰੋਜ਼ ਅੰਮ੍ਰਿਤ ਉੱਠ ਕੇ ਦਿਨ ਚੜ੍ਹੇ ਤੱਕ ਇੱਕ ਪਹਿਰ ਤੱਕ ਐਸਾ ਅਭਿਆਸ ਕਰੀਂਦਾ, ਦਿਨੇ ਬਾਣੀ ਪੜ੍ਹੀਂਦੀ ਹੈ, ਔਰ ਜਦੋਂ ਸਮਾਂ ਲੱਗਦਾ ਹਰ ਦਾਨ ਦੇ ਨਾਲ ਚਿੰਤਨ ਕਰਦੇ ਰਹੀਦਾ, ਸਿਮਰਨ ਦਾ ਮਨ ਬੜਾ ਸੁਖੀ ਅੱਗੇ ਆਉਣ, ਤਕਰੀਬਨ ਰੁਪਏ 'ਚ 6 ਮਨ ਟਿਕਦਾ ਹੈ, ਸ਼ਾਂਤੀ ਉਮਰ ਗਈ। ਗੁਰੂ ਜੀ ਨੇ ਫਿਰ ਕਿਹਾ, ਅਗਰ ਜ਼ਿਆਦਾ ਪੂਰੀ ਸ਼ਾਂਤੀ ਚਾਹੁੰਦੇ ਹੋ ਤਰੱਕੀ ਕਰੋ, ਅਗਾਂਹ ਕੋ ਤਰ੍ਹਾਂ ਪਿੱਛਾ ਫਿਰ ਨਾ ਮੋੜਾ, ਨਾਨਕ ਸਿੱਝੇ ਵਿਆਹ ਵਾਰ ਨਾ ਹੋਵੇ ਜਨਮੜਾ, ਔਰ ਕਿਰਪਾ ਕਰੋ। ਹੁਣ ਜਿੱਥੇ ਆਉਂਦੇ ਜਾਂਦੇ ਦਮ ਨਾਲ ਸਿਮਰਨ ਹੁੰਦਾ ਹੈ, ਇਸਨੂੰ ਇੱਕ ਥਾਂ ਖਿਆਲ ਨੂੰ ਰੋਕਣ ਦਾ ਅਭਿਆਸ ਕਰੋ, ਪਰਾਬਾਣੀ ਦੇ ਵਿੱਚ ਉੱਥੇ ਰੋਕ ਕੇ ਅਭਿਆਸ ਕਰੋ। ਉਸ ਅਵਸਥਾ ਦੇ ਵਿੱਚ ਇਉਂ ਹੋ ਜਾਂਦਾ ਜਿਵੇਂ ਇੱਕ ਮਸ਼ਕ ਪਾਣੀ ਦੀ ਭਰੀ ਹੈ, ਉਹਦੇ ਵਿੱਚ 3.5 ਕੀਤਾ ਹੋਵੇ, ਉਹਦਾ ਮੂੰਹ ਬੰਦ ਕਰ ਦਿੱਤਾ ਹੋਵੇ, ਉਹਨੂੰ ਦਬਾਇਆ ਜਾਵੇ, ਸਾਰਿਆਂ ਛੇਕਾਂ ਵਿੱਚੋਂ ਪਾਣੀ ਨਿਕਲਦਾ। ਇਸੇ ਤਰ੍ਹਾਂ ਉਸ ਥਾਂ ਜਦੋਂ ਬਿਰਤੀ ਟਿਕਾ ਕੇ ਅਭਿਆਸ ਹੁੰਦਾ ਹੈ, ਰੋਮ ਰੋਮ ਦੇ ਵਿੱਚੋਂ ਧੁਨੀ ਨਾਮ ਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਅਵਸਥਾ ਨੂੰ ਇਉਂ ਜ਼ਾਹਰ ਕੀਤਾ ਹੈ। ਪਿਆਰੇ ਜੀ ਗੁਰਮੁਖ ਪਿਆਰੇ ਦਾ ਸਕਦੇ ਗੁਰਮੁਖ ਰੋਮ ਰੋਮ ਹਰ ਪਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਹਾਂਜੀ, ਜਦੋਂ ਪਰਾ ਬਾਣੀ ਦੇ ਵਿੱਚ ਬਿਰਤੀ ਟਿਕਾ ਕੇ ਛੰਨਣ ਅਭਿਆਸ ਕੀਤਾ ਜਾਂਦਾ ਹੈ, ਉਸ ਮੌਕੇ ਉਸ ਦੇਰ ਦੇ ਅਭਿਆਸ ਨਾਲ ਸਰੀਰ ਦੇ ਵਿੱਚ ਹਰੇਕ ਇਨਸਾਨੀ ਸਰੀਰ ਦੇ ਵਿੱਚ 3.5 ਕਰੋੜ ਹੈ, ਜਿਸ ਨੂੰ ਰੋਮ ਕਿਹਾ ਜਾਂਦਾ। ਸੋ ਹਰੇਕ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਆਉਂਦੀ ਹੈ, ਯਾਨੀ ਰੋਮ ਜ਼ਬਾਨਾਂ ਬਣ ਜਾਂਦੇ ਨੇ, ਇਉਂ ਕਹਿ ਲਓ। ਉੱਥੇ ਜ਼ਬਾਨ ਤਾਂ ਪਹਿਲੇ ਬੰਦ ਹੋ ਚੁੱਕੀ, ਅਜੱਪਾ ਜਾਤ ਦੇ ਇਹ ਤਰੀਕੇ ਜੁੱਤੀਆਂ ਚੱਲਦੀਆਂ। ਸੋ ਇਸ ਅਵਸਥਾ ਦੇ ਵਿੱਚ ਪਹਿਲੇ ਨਾਲੋਂ ਕਾਫ਼ੀ ਜ਼ਿਆਦਾ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ 6 ਕਾਨੇ ਸੀ, ਉੱਥੇ 9 ਕਾਨੇ ਬਿਰਤੀ ਦੀ ਇਕਾਗਰਤਾ ਹੁੰਦੀ। ਸਵਯੋਂ ਉਸ ਦੇਰ ਇਹੋ ਜਿਹਾ ਅਭਿਆਸ ਕੀਤਾ ਨੂੰ ਕਰਦੇ 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 ਬਿਰਤੀ ਜ਼ਿਆਦਾ ਠਕਾ 'ਚ ਗਈ, ਜ਼ਿਆਦਾ ਸੁੱਖ ਸ਼ਾਂਤੀ ਵੱਧਦੀ ਚਲੀ ਗਈ। ਫਿਰ ਪ੍ਰਾਰਥਨਾ ਕੀਤੀ ਗਈ, ਮੈਂ ਹੋਰ ਕਿਰਪਾ ਕਰੋ, ਉਸ ਤੋਂ ਜ਼ਿਆਦਾ ਮਨ ਦੀ ਇਕਾਗਰਤਾ ਹੋਵੇ। ਫਿਰ ਗੁਰੂ ਜੀ ਨੇ ਕਿਹਾ, ਜਿਵੇਂ ਪ੍ਰਾਬਾਣੀ ਵਿੱਚ ਬਿਰਤੀ ਦੀ ਇਕਾਗਰਤਾ ਕੀਤੀ ਜਾਂਦੀ ਹੈ, ਉੱਥੇ ਅਭਿਆਸ ਕੀਤਾ ਜਾਂਦਾ, ਅਭਿਆਸ ਉੱਥੇ ਪ੍ਰਪੱਖ ਹੋਈਗੀ ਹੈ। ਜਿਵੇਂ ਹੁਣ ਉਸ ਥਾਂ ਤੋਂ ਆਪਣੀ ਸੁਰਤ ਨੂੰ ਤਾਂ ਹੁਣ ਦੋਨਾਂ ਅੱਖਾਂ ਅਤੇ ਨੱਕ ਦੇ ਮੱਧ ਵਿੱਚ ਜਿੱਥੇ ਦੀ ਜੜ ਹੈ ਉੱਥੇ ਲੈ ਜਾਓ, ਉੱਥੇ ਬਿਰਤੀ ਟਿਕਾ ਕੇ ਅਭਿਆਸ ਕਰੋ। 9 ਦਰਵਾਜ਼ੇ ਕਾਇਆ ਕੋਟੇ, 10ਵਾਂ ਗੁਪਤ ਰਖੀਜੇ। ਰੁਕਨਦੀਨ ਕਾਜ਼ੀ ਜਦੋਂ ਗੁਰੂ ਬਾਬਾ ਜੀ ਅਰਬ ਦੇਸ਼ ਵਿੱਚ ਗਏ ਹਨ, ਉਸ ਮੌਕੇ ਰੁਕਨਦੀਨ ਕਾਜ਼ੀ ਨੇ ਗੁਰੂ ਬਾਬਾ ਜੀ ਨੂੰ, ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਸੀ, ਖੁਦਾਵੰਦ ਕਰੀਮ ਦੇ ਰਹਿਣ ਦਾ ਜੋ ਮਹੱਲ ਹੈ ਉਹ ਕਿਹੋ ਜਿਹਾ ਹੈ, ਉਹਦੇ ਕਿਤਨੇ ਦਰਵਾਜ਼ੇ ਹਨ ਅਤੇ ਉਹਦੇ ਕਿਤਨੇ ਕਿੰਗਰੇ ਹਨ, ਇਹ ਕਿਰਪਾ ਕਰਕੇ ਦੱਸੋ। ਸੋ ਇਹ ਵਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੀ, ਇਹ ਰੁਕਨਦੀਨ, ਜਿਸ ਮਹੱਲ ਵਿੱਚ ਖੁਦਾਵੰਦ ਕਰੀਮ ਵਸਦਾ ਹੈ ਉਸ ਮਹੱਲ ਦੇ 9 ਦਰਵਾਜ਼ੇ ਹਨ ਅਤੇ 52 ਕਿੰਗਰੇ ਹਨ। ਉਸਦੇ ਅੰਦਰ ਉਸਦਾ ਤਖ਼ਤ ਹੈ, ਜਿਸ ਤਖ਼ਤ ਦੇ ਉੱਪਰ ਬਿਰਾਜਮਾਨ ਹੈ, ਉਸ ਤਖ਼ਤ ਦੀ ਤਾਰੀਫ ਕੀਤੀ ਨਹੀਂ ਜਾਂਦੀ, ਇਨਸਾਨੀ ਜ਼ਬਾਨ ਕਰਨ ਤੋਂ ਅਸਮਰੱਥ ਹੈ। ਜਿਹੜਾ ਉੱਥੇ ਪਹੁੰਚਦਾ ਉਹੀ ਉਸ ਨੂੰ ਜਾਣਦਾ, ਉਸਨੂੰ ਦੇਖਦਾ ਹੈ, ਉਸਦਾ ਆਨੰਦ ਅਨੁਭਵ ਕਰਦਾ ਹੈ। ਸਵਯੋਂ ਉਹ ਕਿਹੜਾ ਸਰੀਰ ਰੂਪੀ ਇੱਕ ਮਹੱਲ ਹੈ, ਜਿਸ ਦੇ 9 ਦਰਵਾਜ਼ੇ, 9 ਗੋਲਕਾਂ, 2 ਅੱਖਾਂ, 2 ਕੰਨ, 2 ਨਾਸ਼ਕਾਂ ਆਦਿ, ਇਹ 9 ਦਰਵਾਜ਼ੇ ਹਨ ਇਹ ਇਸ ਮਹੱਲ ਦੇ। 52 ਕਿੰਗਰੇ, 52 ਕਿੰਗਰੇ ਕਿਹੜੇ? 32 ਦੰਦ ਹਨ ਔਰ 20 ਨਹੁੰ ਹਨ, 10 ਹੱਥਾਂ ਦੇ ਨਹੁੰ, 10 ਪੈਰਾਂ ਦੇ, ਇਹ ਮਾਨੋ ਕਿੰਗਰੇ ਹਨ ਇਸ ਮਹੱਲ ਦੇ। ਇਹਦੇ ਅੰਦਰ ਉਸ ਖੁਦਾਵੰਦ ਕਰੀਮ ਦਾ ਤਖ਼ਤ ਹੈ, 10ਵੇਂ ਦੁਆਰ ਦੇ ਵਿੱਚ ਉਸਦਾ ਤਖ਼ਤ ਹੈ, 9 ਦਰਵਾਜ਼ੇ ਕਾਇਆ ਕੋਟੇ, 10ਵਾਂ ਗੁਪਤ ਰਖੀਜਾ। ਬੱਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਕਲੀਜੈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਸਿੱਧ ਘਟ ਅੰਦਰ ਚਾਨਣਾ ਕਰ ਭਗਤ ਮਿਲੀਜੈ, ਸਿੱਧੇ ਇੱਕੋ ਵਕਤ ਦਾ ਦਿਨ ਚੰਗਾ ਚਾਹੀ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਮੈਂ। ਇਉਂ ਇਸ ਤਰਫ ਨੂੰ ਜਦੋਂ ਸੁਰਤ ਜਾਂਦੀ ਹੈ, ਇਸ ਤੋਂ ਪੂਰਾ ਮੱਥੇ ਵਿੱਚ ਬਿਰਤੀ ਨੂੰ ਰੋਕਣਾ, ਜਿੱਥੇ ਦੋਵੇਂ ਅੱਖਾਂ ਅਤੇ ਨੱਕ ਦੀ ਜੜ ਹੈ, ਇੱਥੇ ਬਿਰਤੀ ਨੂੰ ਰੋਕਣਾ। ਉਸ ਥਾਂ ਦੇ ਕਈ ਨਾਂ ਰੱਖੇ ਨੇ, ਮੁਕਤਾ ਸਵੈਦਾ ਕਹਿੰਦਾ ਹੈ, ਤੀਸਰਾ ਫਿਰ ਕਹਿੰਦਾ ਹੈ, ਉਸਨੂੰ ਆਗਿਆ ਚੱਕਰ ਵੀ ਕਿਹਾ ਜਾਂਦਾ, ਪ੍ਰਾਣਾਯਾਮ ਵੀ ਇਸਨੂੰ ਆਗਿਆ ਚੱਕਰ ਦੱਸਦੇ ਨੇ, ਇਸਦਾ ਨਾਂ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਰੱਖੇ ਹੁੰਦੇ ਹੈ, ਚੀਜ਼ ਉਹੀ ਹੁੰਦੀ ਹੈ, ਨਾਂ ਅਲੱਗ ਅਲੱਗ ਹੁੰਦਾ। ਇੱਥੇ ਬਿਰਤੀ ਜਦੋਂ ਰੋਕ ਕੇ ਅਭਿਆਸ ਕੀਤਾ ਜਾਂਦਾ ਹੈ, ਹੇਠਲਿਆਂ ਚੱਕਰਾਂ ਦੇ ਵਿੱਚ ਜਿੱਥੇ ਬਿਰਤੀ ਟਿਕਦੀ ਹੈ ਉੱਥੇ ਇਕਾਗਰਤਾ ਹੈ, ਸੁੱਖ ਹੈ, ਸ਼ਾਂਤੀ ਹੈ, ਲੇਕਿਨ ਉੱਥੇ ਰੋਸ਼ਨੀ ਅਤੇ ਅਨਹਦ ਨਹੀਂ। ਇੱਥੇ ਉੱਪਰਲੀਆਂ ਮੰਜ਼ਲਾਂ ਵਿੱਚ ਇਸਨੂੰ ਇਹ ਵਸਤੂ ਵੀ ਪ੍ਰਾਪਤ ਹੁੰਦੀ ਹੈ, ਰੋਸ਼ਨੀ ਔਰ ਅਨਹਦ, 5 ਕਿਸਮ ਅਨਹਦ ਹੁੰਦਾ ਹੈ, ਰੋਸ਼ਨੀ ਵੱਧਦੀ ਵੱਧਦੀ ਬਹੁਤ ਜ਼ਿਆਦਾ ਬੜੀ ਜਾਂਦੀ, ਪਹਿਲੇ ਥੋੜ੍ਹੀ ਜਿਹੀ ਹੁੰਦੀ, ਜਿਵੇਂ ਕਿਸੇ ਘਰ ਦੇ ਵਿੱਚ ਛੋਟਾ ਜਿਹਾ ਦੀਵਾ ਮੱਚਦਾ ਹੋਵੇ, ਉਸ ਤੋਂ ਬਾਅਦ ਤਾਰੇ ਜਿੰਨੀ ਰੋਸ਼ਨੀ, ਤਾਰਾ ਚੜਿਆ ਲੰਮਾ, ਉਸ ਤੋਂ ਬਾਅਦ ਫਿਰ ਚੰਦਰਮਾ ਜਿੰਨੀ ਰੋਸ਼ਨੀ, ਫਿਰ ਸੂਰਜ ਜਿੰਨੀ ਹੋ ਗਿਆ, ਇਤਿਹਾਦ ਵੱਧਦਾ ਚਲਾ ਜਾਂਦਾ ਪਿਆ। ਉਹ ਰੋਸ਼ਨੀ ਗਰਮ ਨਹੀਂ, ਇਹਦੇ ਲਈ ਠੰਡੀ ਹੈ, ਉਹਦੇ ਵਿੱਚ ਸ਼ਾਂਤੀ ਹੈ, ਠੰਡ ਹੈ। ਸੋ ਇਤਿਹਾਦ ਗੁਰੂ ਜੀ ਨੇ ਫਿਰ ਮਾਤਜੀ ਤੋਂ ਦੱਸਿਆ ਵੀ ਤੁਸੀਂ ਆਪਣੀ ਸੁਰਤ ਨੂੰ ਹੁਣ ਬਜਾਇ ਪਰਾ ਬਾਣੀ ਦੇ ਮੱਥੇ ਵਿੱਚ ਰੋਕ ਕੇ ਅਭਿਆਸ ਕਰਨਾ ਸ਼ੁਰੂ ਕਰੋ, ਉੱਥੇ ਬਿਰਤੀ ਟਿਕਾਇਆ ਕਰੋ, ਬਿਰਤੀ ਉਹੀ ਹੈ ਜਿਵੇਂ ਹੇਠਾਂ ਬਿਰਤੀ ਟਿਕਾ ਕੇ ਅਭਿਆਸ ਕਰਦੇ, ਉਸੇ ਤਰ੍ਹਾਂ ਉੱਥੇ ਸੁਰਤ ਨੂੰ ਜੋੜ ਲਓ। ਇਸੇ ਤਰ੍ਹਾਂ ਕੀਤਾ ਕੁਛ ਦੇਰ ਦੇ ਅਭਿਆਸ ਨਾਲ ਵਿਅਕਤੀ ਅੱਗੇ ਨੂੰ ਵੀ ਜ਼ਿਆਦਾ ਇਕਾਗਰਤਾ ਵਿੱਚ ਗਈ, ਰੋਸ਼ਨੀਆਂ ਰਹਿਤ ਪ੍ਰਗਟ ਹੋ ਗਏ, ਜ਼ਿਆਦਾ ਟਕਾ ਹੋਇਆ। ਇਸੇ ਤਰ੍ਹਾਂ ਕਾਫ਼ੀ ਦੇਰ 'ਤੇ ਅਭਿਆਸ ਕੀਤਾ, ਫਿਰ ਆ ਕੇ ਪ੍ਰਾਰਥਨਾ ਕੀਤੀ, ਗਰੀਬ ਨਾਲ ਹੋਰ ਕਿਰਪਾ ਕਰੋ ਕੁਛ ਜ਼ਿਆਦਾ ਮਨ ਟਿਕੇ, ਇੱਧਰ ਵੀ ਜ਼ਿਆਦਾ ਸ਼ਾਂਤੀ ਆਵੇ, ਯਾਨੀ ਰੁਪਏ 'ਚ 16 ਨੇ ਮਨ ਟਿਕਣ ਲੱਗ ਜਾਏ ਤਾਂ ਆਉਂ। ਫਿਰ ਗੁਰੂ ਜੀ ਨੇ ਕਿਹਾ ਥੋੜ੍ਹੀ ਬਿਰਤੀ ਥਾਂ ਹੋਰ ਲਿਜਾਓ, ਇਸ ਥਾਂ ਤੋਂ ਤ੍ਰਿਪਤੀ ਇਸ ਥਾਂ, ਉਹਦੇ ਵਿੱਚ ਬਿਰਤੀ ਟਿਕਾਓ, ਉੱਥੇ ਜ਼ਿਆਦਾ ਮਨ ਟਿਕਦਾ ਹੈ, ਉਸ ਤੋਂ ਅੱਗੇ 10ਵੀਂ ਵਾਰ ਬਿਰਤੀ ਲਿਜਾਓ। ਇਉਂ ਕਾਫ਼ੀ ਦੇਰ ਦੇ ਅਭਿਆਸ ਨਾਲ ਮਨ ਟਿਕਣਗੇ। ਇੱਕ ਦਿਨ ਦਾ ਜ਼ਿਕਰ, ਇੱਕ ਦਿਨ ਬੈਠਿਆਂ ਬਿਠਾਇਆ ਸਵੇਰੇ ਇਸ਼ਨਾਨ ਕਰਕੇ ਜੋ ਬੈਠੇ, ਬਿਰਤੀ ਟਿਕਾ ਕੇ ਸੁਰਤ ਜਿੱਥੇ ਅੱਗੇ ਟਿਕਦੀ ਸੀ ਟਿਕਾਈ, ਅੱਜ ਕੁਛ ਹੋਰ ਫੁਰਨੇ ਉੱਠਣੇ ਸ਼ੁਰੂ ਹੋ ਗਏ ਮਾਤਾ ਨੂੰ। ਕੀ ਫੁਰਨੇ ਉੱਠਦੇ ਹਨ? ਅਨੰਦਪੁਰ ਸਾਹਿਬ ਚਾਰ ਚੁਫੇਰੇ ਦੁਸ਼ਮਣਾਂ ਦਾ ਘਿਰਿਆ ਆ, ਲੱਖਾਂ ਫੌਜਾਂ ਬੈਠੀਆਂ ਔਰੰਗਜ਼ੇਬ ਦੀਆਂ ਔਰ ਪਹਾੜੀ ਰਾਜਿਆਂ ਦੀਆਂ, ਖਾਲਸਾ ਯੁੱਧ ਕਰਦਾ ਹੈ, ਸ਼ਹੀਦ ਹੋ ਰਹੇ ਹਨ। ਸੋ ਫਿਰ ਚਾਰੇ ਦੋ ਸਾਹਿਬਜ਼ਾਦੇ ਜੰਗ ਚਮਕੌਰ ਵੀ ਸ਼ਹੀਦ ਹੁੰਦੇ ਦੇਖੇ, ਦੋ ਨੀਆਂ ਵੀ ਚਿਣੀ ਜਾਂਦੇ ਦੇਖੇ, ਅਤੇ ਮਾਤਾ ਗੁਜਰੀ ਬੁਰਜ ਤੋਂ ਗਿਰ ਕੇ ਸ਼ਹੀਦ ਹੁੰਦੇ ਦੇਖੇ, ਇਤਿਹਾਸ ਸਾਰਾ ਪਰਿਵਾਰ ਖੇਰੂ ਫਿਰ ਹੁੰਦਾ ਦੇਖਿਆ, ਇਹੋ ਜਿਹੇ ਫੁਰਨੇ ਉੱਠੇ ਸ਼ੁਰੂ। ਘਬਰਾ ਕੇ ਉੱਠ ਖੜੇ, ਟਹਿਲ ਕੇ ਇੱਕ ਪਾਠ ਕਰ ਲਿਆ ਜਪੀ ਸਾਹਿਬ ਦਾ, ਫਿਰ ਬੈਠ ਕੇ ਚੌਂਕੜਾ ਲਗਾ ਕੇ ਬੈਠੇ, ਫਿਰ ਇਹੀ ਫੁਰਨੇ, ਫਿਰ ਉੱਠ ਕੇ ਘਬਰਾ ਕੇ ਵੀ ਕਿਹੋ ਜਿਹੇ ਫੁਰਨੇ ਮਨ ਉਠਾਉਂਦਾ ਹੈ ਅੱਜ, ਫਿਰ ਇੱਕ ਪਾਠ ਜਪ ਸਾਹਿਬ ਦਾ ਕੀਤਾ, ਫਿਰ ਬੈਠ ਕੇ ਤੀਜੀ ਦਫਾ ਫਿਰ ਇਹੀ ਫੁਰਨਾ ਆਇਆ। ਫਿਰ ਘਬਰਾ ਕੇ ਉਦਾਸ ਹੋ ਕੇ ਗੁਰੂ ਜੀ ਦੇ ਚਰਣਾਂ ਵਿੱਚ ਪਹੁੰਚੇ, ਪ੍ਰਾਰਥਨਾ ਕੀਤੀ, ਗਰੀਬ ਨਵਾਜ ਇਹੋ ਜਿਹੇ ਫੁਰਨੇ ਅੱਜ ਮਨ ਉਠਾਉਂਦਾ, ਪਤਾ ਨਹੀਂ ਕੀ ਗੱਲ ਹੈ, ਅੱਗੇ ਬੜਾ ਸੋਹਣਾ ਮਨ ਟਿਕਦਾ ਸੀ, ਕੋਈ ਫੁਰਨਾ ਨਹੀਂ ਸੀ, ਇੱਕ ਰਸ ਬਿਰਤੀ ਤੇਲ ਧਾਰਾਵਤ ਲੱਗੀ ਰਹਿੰਦੀ ਸੀ ਸ਼ਬਦ ਨਾਲ, ਅੱਜ ਸਮਝ ਨਹੀਂ ਆਉਂਦੀ ਮਨ ਹਜੇ ਫੁਰਨੇ ਕਿਉਂ ਉਠਾਉਂਦਾ ਹੈ। ਇਹ ਵਚਨ ਸੁਣ ਕੇ ਗੁਰੂ ਜੀ ਮੁਸਕਰਾਏ, ਕਹਿਣਗੇ ਮਨ ਫੁਰਨੇ ਨਹੀਂ ਉਠਾਉਂਦਾ, ਅੱਜ ਤੇਰੀ ਸੁਰਤ ਉੱਥੇ ਪਹੁੰਚੀ ਜਿੱਥੇ ਯੋਗੀ ਜਿਨ੍ਹਾਂ ਨੂੰ ਗਮਤਾ ਅੰਤਰਜਾਮਤਾ ਪ੍ਰਾਪਤ ਹੁੰਦੀ। ਇਹ ਕੀ ਗੱਲ, ਜੋ ਕੁਛ ਮੈਨੂੰ ਨਜ਼ਰ ਆਇਆ ਤਾਂ ਇਹਦਾ ਮਤਲਬ ਇਹ ਕੁਛ ਹੋਣ ਵਾਲਾ ਹੈ? ਗੁਰੂ ਜੀ ਕਹਿਣਗੇ ਹਾਂ, ਇਹ ਗੁਰੂ ਘਰ ਨਾਲ ਐਸੇ ਐਵੇਂ ਬੀਤਣ ਵਾਲੀ ਹੈ। ਇਹ ਤਾਂ ਬੜਾ ਭਿਆਨਕ ਦ੍ਰਿਸ਼ ਹੈ ਗਰੀਬ ਨਵਾਜ, ਬਸ ਕਹਿਣ ਲੱਗੇ ਐਸੇ ਹੀ ਹੋਣੇ, ਆਪ ਸਮਰੱਥ ਹੋ, ਹਰ ਤਰੀਕੇ ਸਿਰ ਕਿਰਪਾ ਕਰੋ ਮਹਾਰਾਜ, ਇਹੋ ਜਿਹਾ ਭਿਆਨਕ ਦ੍ਰਿਸ਼ ਨੂੰ ਤਾਂ ਟਾਲਣਾ ਚਾਹੀਦਾ। ਗੁਰੂ ਜੀ ਕਹਿੰਦੇ ਟਾਲਣਾ, ਸਾਡੇ ਬਜ਼ੁਰਗਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਤੱਤੀਆਂ ਤਵੀਆਂ 'ਤੇ ਬਹਿ ਕੇ ਪਾਣਾ ਮੰਨਣਾ ਦੱਸਿਆ ਹੈ, ਤੱਤੀਆਂ ਤਵੀਆਂ 'ਤੇ ਬੈਠੇ ਹੋਏ ਇਸ ਸ਼ਬਦ ਦਾ ਉੱਚੀ ਉਚਾਰਨ ਕੀਤਾ ਸੀ। ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ, yeah. ਕਾ ਨਾਮ ਹਿਰਦੇ ਨਿਤ ਪਿਆਈ, ਸੰਗੀ ਸਾਥੀ ਸਗਲ ਤਰ੍ਹਾਂ, ਗੁਰੂ ਮੇਰੇ ਸੰਗ ਸਦਾ ਹਰ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਭ ਕੀ ਇਹ ਸਿਖਾਇਆ, ਪਾਣ ਵਿੱਚ ਰਜ਼ਾ ਵਿੱਚ ਹੁਕਮ ਵਿੱਚ ਖੁਸ਼ ਰਹਿਣਾ। ਦੋ ਗੱਲਾਂ ਹਨ, ਇਨਸਾਨ ਚਾਹੁੰਦਾ ਹੈ ਜੋ ਕੁਛ ਮੈਂ ਚਾਹਾਂ ਉਹੀ ਹੋਈ ਚੱਲੇ, ਹਰ ਇੱਕ ਇਨਸਾਨ ਦੀ ਇੱਛਾ ਹੈ ਜੋ ਕੁਛ ਮੈਂ ਚਾਹਾਂ ਉਹੀ ਹੋਈ ਚੱਲੇ, ਜਾਂ ਤਾਂ ਇਉਂ ਇਹ ਸੁਖੀ ਰਹੇ, ਜਾਂ ਜੋ ਕੁਛ ਹੋ ਰਿਹਾ ਹੈ ਉਹਦੇ ਨਾਲ ਆਪਣੇ ਮਨ ਨੂੰ ਇਉਂ ਸੁਰ ਕਰ ਦੇਵੇ ਜਿਵੇਂ ਬਾਜੇ ਨਾਲ ਆਵਾਜ਼ ਸੁਰ ਹੋ ਜਾ ਕਰਦੀ, ਇਹਨੇ ਰਜ਼ਾ ਵਿੱਚ ਖੁਸ਼ ਰਹੇ। ਦੋਨਾਂ ਗੱਲਾਂ ਵਿੱਚ ਇੱਕ ਗੱਲ ਇਹਨੂੰ ਮੰਨਣੀ ਪਏਗੀ, ਤਾਂ ਜਾ ਕੇ ਸੁੱਖ ਦੀ ਪ੍ਰਾਪਤੀ ਹੈ ਇਹ। ਪਰ ਸੋਚ ਕੇ ਦੇਖੋ, ਇਹ ਤਾਂ ਕਦੇ ਹੋ ਹੀ ਨਹੀਂ ਸਕਦੀ, ਹਰ ਇੱਕ ਦੀ ਇੱਛਾ ਪੂਰੀ ਹੋਈ, ਸਾਰੇ ਇੱਛਾ ਪੂਰੀ ਹੋਈ, ਇਹ ਕੈਸੇ ਹੋ ਸਕਦਾ ਹੈ? ਸੋ ਇਸ ਕਰਕੇ ਇਹ ਤਾਂ ਹੋ ਨਹੀਂ ਸੀ। ਤਾਂ ਤੇ ਦੂਸਰੀ ਗੱਲ ਜਿਹੜੀ ਹੈ, ਪਾਣੀ ਵਿੱਚ ਰਜ਼ਾ ਵਿੱਚ ਖੜਨਾ, ਇਹ ਸਾਨੂੰ ਸਿੱਖਿਆ ਕੀਤੀ ਹੈ ਗੁਰੂ ਜੀ ਨੇ। ਜਦੋਂ ਇਹ ਗੱਲ ਮਾਤਾ ਜੀ ਨੂੰ ਗੁਰੂ ਦਸਮੇਸ਼ ਜੀ ਨੇ ਕਹੀ, ਅਤੇ ਉਸ ਮੌਕੇ ਕਹਿਣ, ਫਿਰ ਮਹਾਰਾਜ ਤਾਂ ਤੁਹਾਡਾ ਖਿਆਲ ਹੈ ਵੀ ਜੋ ਕੁਛ ਮੈਨੂੰ ਨਜ਼ਰ ਆਇਆ ਇਹ ਭਵਿੱਖ ਦਿੱਸੀ ਹੈ, ਭਵਿੱਖ ਵਿੱਚ ਜੋ ਗੁਰੂ ਕਰਦੇ ਨਾਲ ਹੋਣਾ, ਹਾਂ ਕਹਿਣ ਕਿਸੇ ਤਰ੍ਹਾਂ ਹੋਣਾ। ਮਿਟਣ ਵਾਸਤੇ ਤਾਂ ਗੁਰੂ ਜੀ ਨੇ ਸਾਨੂੰ ਪਾਣੀ ਵਿੱਚ ਰਜ਼ਾ ਵਿੱਚ ਖੜਨ ਵਾਸਤੇ ਹੁਕਮ ਕੀਤਾ ਹੈ। ਇਹ ਤਾਂ ਬੜਾ ਮੁਸ਼ਕਲ ਦ੍ਰਿਸ਼ ਹੈ, ਮੇਰੇ ਤਾਂ ਦੇਖੇ ਨਹੀਂ ਜਾਣਾ। ਗੁਰੂ ਜੀ ਕਹਿਣਗੇ ਹੋਣਾ ਤਾਂ ਐਵੇਂ ਹੈ ਜੋ ਕੁਛ ਹੋਣਾ ਹੈ, ਇਹ ਆਉਣ ਵਾਲਾ ਹੀ ਸਮਾਂ ਸਿਰ 'ਤੇ ਆਇਆ ਖੜਾ, ਨੇੜੇ ਹੀ ਆਇਆ ਖੜਾ। ਪਰ ਅਗਰ ਤੁਸੀਂ ਨਹੀਂ ਦੇਖ ਸਕਦੇ, ਸਰੀਰ ਨੂੰ ਛੱਡ ਜਾਓ, ਹੋਰ ਕੀ, ਇਹੀ ਉਪਾਅ ਹੈ, ਇਹਨੂੰ ਜ਼ਿਆਦਾ ਹੋਰ ਕੋਈ ਉਪਾਅ ਹੈ। ਕਿਰਪਾ ਕਰੋ, ਗੁਰੂ ਜੀ ਨੇ ਥੋੜ੍ਹੀ ਸੁਰਤ ਨੂੰ ਹੋਰ ਉੱਪਰ ਖਿੱਚਣ ਵਾਸਤੇ ਹੁਕਮ ਕੀਤਾ। ਕੁਛ ਦਿਨ ਫਿਰ ਅਭਿਆਸ ਕੀਤਾ, ਅੱਜ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਬੈਠੇ, ਨਿੱਤ ਦੇ ਥਾਂ ਸੁਰਤ ਨੂੰ ਟਿਕਾ ਕੇ ਅਭਿਆਸ ਕਰਦੇ ਸਨ, ਅੱਜ ਸਰੀਰ ਨੂੰ ਹੀ ਤਿਆਗ ਜਾਂਦੇ ਹਨ ਮਾਤਾ ਜੀ, ਜਿਵੇਂ ਸੱਪ ਕੰਜ ਤਿਆਗ ਜਾਂਦਾ। ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਦਾ, ਸੋਇਓ ਸਰੀਰ ਛੱਡ ਜਾਂਦੇ ਹਨ। ਜਿਹੜੀ ਸੇਵਾਦਾਰ ਹਜ਼ੂਰੀ ਵਿੱਚ ਦਾਸੀ ਰਹੀ, ਉਸਨੂੰ ਪਤਾ ਲੱਗਿਆ। ਉਸਨੇ ਬਾਹਰ ਸੇਵਕ ਨੂੰ ਜਾ ਕੇ ਅਰਜ਼ ਕੀਤੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦਾ, ਮਾਤਾ ਜੀ ਸਰੀਰ ਛੱਡ ਗਏ ਹਨ। ਪਹੁੰਚੇ, ਅੱਸਾ ਜੀ ਦੀ ਵਾਰ ਦਾ ਕੀਰਤਨ ਹੋ ਚੁੱਕਾ, ਉਹ ਸਿੱਖ ਨੇ ਕੁਛ ਅੱਖਾਂ ਵਿੱਚੋਂ ਇੰਜੂ ਕੇਰਦੇ ਆਇਆ ਪ੍ਰਾਰਥਨਾ ਕੀਤੀ, ਗਰੀਬ ਮਾਤਾ ਜੀ ਨੂੰ ਪੰਜ ਭੂਤ ਵਿਚੋਲਾ ਤਿਆਗ ਗਏ। ਫਿਰ ਕਹਿਣਗੇ ਅੱਖਾਂ 'ਚੋਂ ਇੰਜੂ ਛੱਡਣੇ ਸ਼ੁਰੂ ਕੀਤੇ, ਦਾ ਕੀ ਮਤਲਬ? ਗਰੀਬ ਮਾਤ ਉਸ ਮੌਕੇ ਕਹਿੰਦੇ, ਸੰਤ ਮੂਹੇ ਕਹਿ ਰੋਈਏ ਜੋ ਆਪਣੇ ਗ੍ਰਹਿ ਜਾ, ਰੋਵੋ ਸਾਕ ਪੱਪੜੇ 'ਚ ਹੱਟੋ ਹੱਟ ਬਕਾਇਓ। ਹਾਂ, ਜਿਸਨੇ ਆਪਣੇ ਘਰ ਜਾਣਾ ਹੈ, ਜਿੱਥੋਂ ਆਇਆ ਸੀ ਉੱਥੇ ਉਸ ਘਰ ਵਿੱਚ ਪਹੁੰਚਣਾ, ਸੱਚਖੰਡ ਅਹੰਕਾਰ ਦੇ ਦੇਸ਼ ਵਿੱਚ, ਉਹਦੇ ਵਾਸਤੇ ਕਿਉਂ ਰੋਣਾ? ਉਹਦੇ ਵਾਸਤੇ ਤਾਂ ਖੁਸ਼ੀ ਕਰਨੀ ਚਾਹੀਦੀ ਹੈ, ਰੋਣਾ ਤਾਂ ਉਹਨਾਂ ਵਾਸਤੇ ਚਾਹੀਦਾ ਜਿਹਨਾਂ ਨੂੰ ਪਤਾ ਨਹੀਂ ਕਿਹੜੀ 84 ਵਿੱਚ ਛੇਡੇ ਖਾਂਦੇ ਫਿਰਨਾ, ਉਹਨਾਂ ਵਾਸਤੇ ਰੋਣਾ ਬਣਦਾ, ਇਹਨਾਂ ਵਾਸਤੇ ਤਾਂ ਰੋਣਾ ਨਹੀਂ ਬਣਦਾ। ਸੰਤ ਮੂਹੇ ਕਿਆ ਰੋਈਐ, ਸਭ ਦਾ ਆਪਣਾ ਘਰ ਕਿਹੜਾ ਹੈ, ਹਮ ਵਾਸੀ ਉਸ ਦੇਸ਼ ਕੇ, ਜਾਂ ਪਾਰ ਬੰਮ ਕਾ ਖੇਲ, ਦੀਵਾ ਬਲੇ ਅਗਮ ਕਾ ਦਿਨ ਬਾਤੀ ਬਿਨਤੇ। ਸਭ ਦਾ ਦੇਸ਼ ਇੱਕੋ ਹੀ ਹੈ, ਜਿਤਨੇ ਦੇ ਤਾਰੀ ਹਨ ਇੱਕੋ ਦੇਸ਼ ਹੈ, ਉਸ ਦੇਸ਼ ਤੋਂ ਵਿਛੜ ਕੇ ਆ ਗਏ। ਕੋਈ ਆਪਣੇ ਘਰ ਨੂੰ ਛੱਡ ਕੇ ਇੱਧਰ ਉੱਧਰ ਠੇਡੇ ਖਾਂਦਾ ਫਿਰੇ, ਇਹ ਹਾਲਤ ਹੈ ਦੁਨੀਆ ਦੀ, ਜਿਨ੍ਹਾਂ ਨੇ ਫਿਰ ਆਪਣੇ ਦੇਸ਼ ਨੂੰ ਜਾਣ ਦਾ ਰਸਤਾ ਫੜ ਲਿਆ ਵਾਹਿਗੁਰੂ ਦੀ ਭਗਤੀ ਦਾ ਮਾਰਗ, ਹੌਲੀ 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 ਆਪਣੇ ਘਰ ਪਹੁੰਚ ਜਾਣਗੇ। ਜਿਹੜੇ ਉਸ ਘਰ ਵਿੱਚ ਜਿਉਂਦੇ ਪਹੁੰਚਣ ਲੱਗ ਪਏ, ਉਹ ਸਰੀਰ ਨੂੰ ਛੱਡੇ 'ਤੇ ਵੀ ਪਹੁੰਚਣ ਲੱਗ ਜਾਣਗੇ, ਸੌਖਾ ਹੋ ਜਾਏਗਾ। ਸੋ ਗੁਰੂ ਜੀ ਕਹਿੰਦੇ ਨੇ, ਉਹ ਆਪਣੇ ਘਰ ਗਏ, ਜਿੱਥੋਂ ਆਏ ਤਾਂ ਫਿਰ ਆਪਣੇ ਘਰ ਨੂੰ ਚਲੇ ਗਏ। ਉਹਨਾਂ ਵਾਸਤੇ ਰੋਣਾ ਨਹੀਂ ਬਲਕਿ ਖੁਸ਼ੀ ਕਰਨੀ ਬਣਦੀ ਹੈ। ਰੋਣਾ ਤਾਂ ਉਹਨਾਂ ਲੋਕਾਂ ਵਾਸਤੇ ਬਣਦਾ ਹੈ ਜਿਹੜੇ 184 ਜੂਨ ਦੇ ਠੇਡੇ ਖਾਣਗੇ। ਪਤਾ ਨਹੀਂ ਕਈ ਨਿਸ਼ਚਿਤ ਜੂਨੀਆਂ ਦੇ ਵਿੱਚ ਫਿਰਨਗੇ, ਸੱਪ, ਚੂਹੇ, ਹਾਥੀ, ਘੋੜੇ, ਊਠ, ਬੈਲ, ਖੋਤੇ, ਗਧੇ, ਇਹੀਆਂ ਜੂਨੀਆਂ ਵਿੱਚ ਫਿਰਨਗੇ। ਉਹਨਾਂ ਵਾਸਤੇ ਰੋਣਾ ਬਣਦਾ ਹੈ। ਉਹ ਕੌਣ ਹੁੰਦੇ ਨੇ? ਜਿਹੜੇ ਨਗੂਰੇ ਪੁਰਸ਼ ਵਾਹਿਗੁਰੂ ਦੀ ਭਗਤੀ ਤੋਂ ਛੂਹਣ ਹੁੰਦੇ ਹਨ। ਗੁਰਮੰਤਰੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਣ ਹੈ, ਸ਼ੁਕਰ ਹੈ, ਕੁਕਰ ਹੈ, ਗ੍ਰਤ ਹੈ, ਸਪਨ ਹੈ, ਕਾਕ ਹੈ, ਤੁਲਕ ਹੈ। ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ ਨਗੂਰਾ ਪੁਰਸ਼ ਹੈ, ਉਹਦੇ ਜਨਮ ਨੂੰ ਧਿਕਾਰ ਹੈ, ਉਸਨੂੰ ਮਨੁੱਖਾਂ ਦੇ ਵੀ ਨਹੀਂ ਅੱਗੇ ਵਾਸਤੇ ਮਿਲਦੀ ਹੁੰਦੀ। ਉਸਨੂੰ ਕਈ ਵਿੱਚ ਜੂਨੀਆਂ ਮਿਲਦੀਆਂ ਹਨ, ਸੂਰਾਂ ਦੀਆਂ, ਕਾਵਾਂ ਦੀਆਂ, ਖੋਤਿਆਂ ਦੀਆਂ, ਗਧਿਆਂ ਦੀਆਂ, ਇਹ ਜੂਨੀਆਂ ਮਿਲਦੀਆਂ ਹਨ, ਉੱਥੇ ਦੁੱਖ ਪਾਉਂਦਾ। ਤਾਂ ਤੇ ਜਿਹੜੇ ਆਪਣੇ ਘਰ ਨੂੰ ਜਾਣ ਦੇ ਰਸਤੇ ਪੈ ਗਏ ਹਨ, ਸਤਸੰਗਤ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਨੇ, ਸਿਮਰਨ ਦੇ ਮਾਰਗ ਵਿੱਚ ਪੈ ਗਏ, ਉਹ ਹੌਲੀ 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 ਕਦੇ ਤਾਂ ਆਪਣੇ ਘਰ ਪਹੁੰਚ ਹੀ ਜਾਣਗੇ, ਦੇਰ ਛੇਤੀ ਨਹੀਂ ਤਾਂ ਦੇਰ ਵਿੱਚ ਪਹੁੰਚ ਜਾਣਗੇ। ਜਿੰਨਾ ਜਲਦੀ ਕੋਈ ਪਿੰਡਾਂ ਨਵੇੜੂ, ਉਨਾ ਜਲਦੀ ਪਹੁੰਚ ਜੂਗਾ। ਇਉਂ ਕਰਕੇ ਦੱਸਦੇ ਵੀ ਮਾਤਾ ਜੀ ਸਰੀਰ ਛੱਡ ਗਏ। ਉਸ ਮੌਕੇ ਸੰਗਤ ਵਿੱਚ ਕਈ ਪ੍ਰੇਮੀਆਂ ਨੇ ਪੁੱਛਿਆ, ਗਰੀਬ ਨਿਵਾਜ ਕੈਸੇ ਸਰੀਰ ਛੱਡਿਆ ਮਾਤਾ ਨੇ? ਗੁਰੂ ਜੀ ਕਹਿਣ ਲੱਗੇ, ਉਹਨਾਂ ਅਭਿਆਸ ਕੀਤਾ ਜੁੱਤੀ ਨਾਲ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ, ਅਤੇ ਜੋ ਗੁਰੂ ਜੀ ਦਾ ਮਾਰਗ ਹੈ, ਮੁਫ਼ ਭੋਗ ਦੋਨਾਂ ਅਵਸਥਾ ਦਾ ਮਾਰਗ ਹੈ। ਸੋ ਇਸ ਕਰਕੇ ਉਸ ਜੁਗਤੀ ਦੁਆਰਾ ਅਭਿਆਸ ਕੀਤਾ, ਆਪਣੇ ਘਰ ਪਹੁੰਚ ਗਏ।
ਮੁਖ ਤੇ ਜੁਗਤ ਦਰ ਖੋਲਾ, ਤਨ ਗੁਰੂ ਨਾਨਕ
ਸ਼ੰਕਰਾਰਾਈ ਦਸਵੇਂ ਫਾ, ਮਨ ਤੋਂ ਮਹਿੰਗਲ ਹੋ ਰਿਹਾ ਨਿਕਸ਼ਿਆ ਕਿਉਂ ਕਰ ਜਾਏ। ਕਬੀਰ ਐਸਾ ਸਤਿਗੁਰੂ ਜੇ ਮਿਲੇ, ਉੱਠਾ ਕਰੇ ਫਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਪ ਰੁਕਾਓ। ਜਿੱਥੇ ਪਹੁੰਚਣਾ ਉਹ ਰਸਤਾ ਇਤਨਾ ਬਰੀਕ ਹੈ ਜਿਵੇਂ ਰਾਈ ਦਾ ਦਾਣਾ, ਉਦੋਂ ਵੀ ਦਸਵਾਂ ਹਿੱਸਾ ਬਰੀਕ ਹੈ। ਉੱਥੋਂ ਦੀ ਸੁਰਤ ਨੇ ਲੰਘਣਾ, ਪਰ ਸੁਰਤ ਹੋ ਚੁੱਕੀ ਹੈ ਹਾਥੀ ਵੱਤ, ਸੰਕਲਪ ਵਿਕਲਪ ਕਰਕੇ ਹਾਥੀ ਵੱਤ ਅਸਥੂਲ ਹੋ ਚੁੱਕੀ ਹੋਈ ਹੈ, ਇਹ ਕਿਵੇਂ ਉੱਥੋਂ ਦੀ ਲੰਘ ਸਕੇ? ਅਤੇ ਦੱਸਦੇ ਹਨ ਗੁਰੂ ਮਿਹਰ ਕਰੇ, ਖੁਸ਼ ਹੋ ਕੇ ਉਹ ਤਰੀਕਾ ਢੰਗ ਸਾਨੂੰ ਦੱਸੇ, ਜਿਸ ਕਰਕੇ ਮਨ ਸੂਖਮ ਬਰੀਕ ਹੋ ਜਾਂਦਾ ਹੈ, ਤਾਂ ਉੱਥੇ ਪਹੁੰਚਣਾ ਸੌਖਾ ਹੋ ਜਾਂਦਾ ਹੈ। ਵਾਰੀ ਵੰਜਾਂ ਕੋਲੀ ਵੰਜਾਂ, ਤੂੰ ਪਰਬਤ ਮੇਰਾ ਓਲਾ ਰਾਮ, ਬਲਬਲ ਜਾਈਂ ਲਖਤ ਵਰੀਆ, ਜਿਨ ਪਰੰਪਰ ਦਾ ਖੋਲਾ ਰਾਮ, ਮਿਟੇ ਅੰਧਾਰੇ ਤਜੇ ਵਿਕਾਰੇ, ਠਾਕਰ ਸਿਉ ਮਨਮਾਨਾ, ਉਰਜੀ ਪਾਣੀ ਸਹੀ ਨਿਕਾਣੀ, ਸਫਲ ਜਨਮ ਪਰਵਾਨਾ, ਸਹੀ ਅਮੋਲੀ ਭਾਰਾ ਤੋਲੀ, ਮੁਕਤ ਜੁਗਤ ਦਰ ਖੋਲਾ, ਕਉ ਨਾਨਕ ਹੋ ਨਿਰਪਾ ਹੋਈ, ਸੋ ਪ੍ਰਭ ਮੇਰਾ ਬੋਲਾ। ਆਯੂ ਹੌਲੀ ਹੌਲੀ ਇਸ ਮਾਰਗ 'ਤੇ ਚੱਲਦੇ ਚੱਲਦੇ ਸਿਮਰਨ ਦਾ ਮਾਰਗ ਹੈ ਸਤਸੰਗ, ਅਤੇ ਗੁਰੂ ਜੀ ਨੇ ਸਿਮਰਨ ਦੀ ਥਿਓਰੀ, ਸਿਮਰਨ ਦੀ ਯੁਕਤੀ ਜਿਹੜੀ ਹੈ ਪਹਿਲੇ ਸਮਿਆਂ ਦੇ ਨਾਲੋਂ, ਪ੍ਰਾਣਾਯਾਮ ਆਦਿ ਦੇ ਨਾਲੋਂ ਜੋ ਬੜੇ ਮੁਸ਼ਕਲ ਸਨ, ਉਹਨਾਂ ਤੋਂ ਹਟਾ ਕੇ ਸੌਖਾ ਮਾਰਗ ਦੱਸਿਆ, ਜਿਸ ਦੇ ਆਸਰੇ ਆਪਣੇ ਨਿੱਜ ਘਰ ਜਿੱਥੋਂ ਮੁੜ ਕੇ ਇਹ ਦੁਨੀਆਂ ਦੀਆਂ 84 ਜੋਨ ਦੇ ਠੇਡੇ ਖਾ ਚੁੱਕਾ ਹੈ, ਮਨੁੱਖਾਂ ਦੇ ਵਿਚਾਰ ਉਲਟ ਕੇ ਉੱਥੇ ਪਹੁੰਚਣਾ ਹੈ। ਉੱਥੇ ਪਹੁੰਚ ਕੇ ਵਿਸਰਾਮ ਹੈ, ਪੂਰਨ ਸੁੱਖ ਹੈ। ਉੱਥੇ ਪਹੁੰਚਾਉਣ ਵਾਸਤੇ ਸਾਨੂੰ ਗੁਰੂ ਬਾਬਾ ਜੀ ਨੇ ਇਹ ਯੁਕਤੀ, ਇਹ ਢੰਗ, ਇਹ ਤਰੀਕਾ, ਇਹ ਮੈਥਡ ਦੱਸਿਆ। ਤਾਂ ਆਓ, ਇਸ ਤੋਂ ਬਿਨਾਂ ਸ਼ਾਂਤ ਨਹੀਂ ਹੈ। ਕਦੇ ਗੁਰੂ ਜੀ ਫਰਮਾਉਂਦੇ ਹਨ, ਦੋ ਹਿੱਸਿਆਂ ਦਾ ਬਣਿਆ। ਰੂਹ ਹੈ, ਇੱਕ ਜਿਸਮ ਹੈ। ਜਿਸਮ ਕੁਛ ਦੇਰ ਵਾਸਤੇ ਹੈ, ਜਨਮ ਤੋਂ ਲੈ ਕੇ ਮਰਨ ਦੇ ਦੌਰਾਨ ਦਰਮਿਆਨ ਇਹ ਜਿਸਮ ਦੀ ਆਯੂ ਕਿਸੇ ਦੀ ਥੋੜ੍ਹੀ ਹੈ, ਕਿਸੇ ਦੀ ਕੁਛ ਜ਼ਿਆਦਾ ਹੈ। ਪਰ ਇਹ ਕਲਯੁਗ ਦੇ ਜ਼ਮਾਨੇ ਵਿੱਚ 100 ਤੋਂ ਜ਼ਿਆਦਾ ਤਾਂ ਖਿਆਲ ਹੀ ਨਾ ਕੋਈ ਕਰੇ। ਸੋ ਯੂੰ ਕਰਕੇ ਇਸ ਦੌਰਾਨ ਦੇ ਵਿੱਚ ਸਰੀਰ ਨੇ ਸਦਾ ਨਹੀਂ ਰਹਿਣਾ। ਸਰੀਰ ਅੰਨ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਪ੍ਰਾਣਾਂ ਦੇ ਆਸਰੇ, ਪ੍ਰਾਣਾਂ ਨੂੰ ਖੁਰਾਕ ਮਿਲਦੀ ਅੰਨ ਪਾਣੀ ਦੀ। ਸੋ ਇਸ ਦੀ ਰੱਖਿਆ ਵਾਸਤੇ ਕੁਛ ਨਾ ਕੁਛ ਇਨਸਾਨ ਨੂੰ ਵੀ ਕਰਤੱਵ ਹੈ, ਵਿਵਹਾਰਕਾਰ ਕੁਛ ਨਾ ਕੁਛ ਕਰਨਾ, ਨੌਕਰੀ ਚਾਕਰੀ, ਖੇਤੀ ਪੱਤੀ, ਵਣਜ ਵਪਾਰ ਕੁਛ ਵੀ ਭਾਵੇਂ ਕਰਦਾ, ਇਹਦਾ ਵਿਵਹਾਰਕ ਫਰਜ਼ ਹੈ। ਪਰ ਜਿਹੜਾ ਇਨਸਾਨ ਸਭ ਕੁਛ ਇਹੀ ਮਨ ਬੈਠਾ ਵੀ ਮੇਰਾ ਇਹੀ ਕੁਛ ਹੈ ਦੁਨੀਆਂ ਵਿੱਚ ਆ ਕੇ, ਦੂਜਿਆਂ ਦਾ ਕੁਛ ਨਹੀਂ, ਉਹ ਤਾਂ 100% ਗਲਤੀ 'ਤੇ ਹੈ, ਪੂਰੀ ਭੁੱਲ ਹੈ ਉਹ। ਸਵਯੰ ਕਰਕੇ ਦੂਸਰਾ ਹਿੱਸਾ ਹੈ ਰੂਹ। ਰੂਹ ਸਾਡਾ ਆਪਣਾ ਆਪਾ ਹੈ, ਅਸੀਂ ਰੂਹ ਹਾਂ, ਅਸੀਂ ਜਿਸਮ ਨੇ। ਰੂਹ ਦੀ ਖੁਰਾਕ ਹੈ ਭਜਨ ਔਰ ਸਤਸੰਗ। ਜਿਹੜਾ ਆਪਣੀ ਰੂਹ ਦੀ ਖੁਰਾਕ ਨੂੰ ਛੋੜ ਬੈਠਾ, ਸਿਰਫ ਜਿਸਮ ਤੱਕ ਹੀ ਮਹਿਦੂਦ ਮੰਨ ਲਿਆ ਆਪਣੇ ਆਪ ਨੂੰ, ਗਲਤੀ ਕਰਕੇ ਜਿਸਮ ਹੀ ਮੰਨਦਾ ਹੈ, ਉਹਦੇ ਵਾਸਤੇ ਤਾਂ ਫਿਰ ਐਵੇਂ ਦੱਸਿਆ, ਵਾਰ ਵਾਰ ਜੰਮ, ਵਾਰ ਵਾਰ ਮਰ, ਜੰਮ ਕੇ ਬੇਅੰਤ ਦੁੱਖ ਤਕਲੀਫਾਂ ਪਾ ਔਰ ਬੇਅੰਤ ਕਸ਼ਟ ਚੱਲ, ਇੱਕ ਨਹੀਂ ਬਲਕਿ ਨਿਸ਼ਿਧ ਜੋਨੀਆਂ ਵਿੱਚ ਕਰੀਂ ਚੱਲ, ਇਹ ਦੱਸਿਆ ਹੋਇਆ। ਤਾਂ ਆਪਣਾ ਦੋਵੇਂ ਫਰਜ਼ ਇਨਸਾਨ ਨੂੰ ਅਦਾ ਕਰਨੇ ਚਾਹੀਦੇ ਹਨ, ਆਪਣੇ ਵਿਹਾਰਕਾਰ ਵੀ ਕਰੇ, ਲੇਕਿਨ ਪਰਮਾਰਥਿਕ ਫਰਜ਼ ਹੈ ਜਿਹੜਾ ਰੂਹ ਦੀ ਖੁਰਾਕ ਹੈ ਭਜਨ ਔਰ ਸਤਸੰਗ। ਇਹ ਤੋਂ ਬਿਨਾਂ ਇਹ ਇਨਸਾਨ ਹੀ ਨਹੀਂ ਕਹਾ ਸਕਦਾ, ਇਸ ਤੋਂ ਬਿਨਾਂ ਇਸਦਾ ਦਰਜਾ ਹੈਵਾਨਾਂ ਵਿੱਚ ਹੀ ਹੈ। ਤਾਂ ਆਓ ਦੋਵੇਂ ਫਰਜ਼ ਅਦਾ ਕਰਦੇ ਹੋਏ ਆਪਣੇ ਜਿਹੜਾ ਮਾਨੁਖਤਾ ਦਾ ਜ਼ਿਆਦਾ ਜ਼ਰੂਰੀ ਫਰਜ਼ ਹੈ, ਜਿਹੜਾ ਲਾਜ਼ਮੀ ਫਰਜ਼ ਹੈ ਅਸਲ, ਵਾਹਿਗੁਰੂ ਦੀ ਭਗਤੀ ਕਰਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਸ ਨੂੰ ਹਰਗਿਜ਼ ਨਹੀਂ ਭੁਲਾਉਣਾ ਚਾਹੀਦਾ, ਨਹੀਂ ਛੱਡਣਾ ਚਾਹੀਦਾ। ਜਿੰਨਾ ਜ਼ਿਆਦਾ ਇਸ 'ਤੇ ਅਮਲ ਹੋਵੇ, ਉਨਾ ਜ਼ਿਆਦਾ ਇਸ ਸੁਖ ਔਰ ਸ਼ਾਂਤੀ ਕਰਕੇ ਮਖਮੂਰ ਰਹਿਣ ਲੱਗਦਾ ਹੈਗਾ। ਤਾਂ ਇਸਨੂੰ ਚਾਹੀਦਾ ਹੈ, ਹੌਲੀ ਹੌਲੀ ਯੁਕਤੀਆਂ ਹਨ, ਤਰੀਕੇ ਹਨ, ਇਨਸਾਨ ਕੰਮ ਕਾਰ ਕਰਦੇ ਵੀ ਸਿਮਰਨ ਕਰ ਸਕੇਗਾ। ਗੁਰੂ ਜੀ ਦਾ ਮਾਰਗ ਤਾਂ ਇਹੋ ਜਿਹਾ ਕੰਮ ਕਾਰ ਕਰਦੇ ਵੀ ਹੱਥ ਪਾਉਂ ਕਰਕਾਮ ਸਭ ਚੀਤ ਨਿਰੰਜਨ ਹਾਰ। ਪ੍ਰਾਣਾਯਾਮ ਆਦਿ ਜਿਹੜੇ ਹਨ ਉਹ ਇਕਾਂਤ ਦੇ ਮੁਥਾਜ ਹਨ, ਲੇਕਿਨ ਸਿਮਰਨ ਇੱਕ ਇਹੋ ਜਿਹਾ ਮਾਰਗ ਹੈ, ਇਸ ਨੂੰ ਜਿਵੇਂ ਦਾ ਹਲਵਾਂ ਦਾ ਵੀ ਕਰ ਸਕਦਾ ਹੈ, ਦੁਕਾਨਦਾਰ ਦੁਕਾਨ 'ਤੇ ਬੈਠਾ ਵੀ ਕਰ ਸਕਦਾ ਹੈ, ਆਪਣਾ ਤੁਰਿਆ ਜਾਂਦਾ ਵੀ ਕਰ ਸਕਦਾ ਹੈ, ਲੇਟਿਆ ਵੀ ਕਰ ਸਕਦਾ ਹੈ, ਬੈਠਾ ਵੀ ਕਰ ਸਕਦਾ। ਇਹੋ ਜਿਹਾ ਮਾਰਗ ਇੱਕ ਐਸਾ ਰਸਤਾ ਹੈ, ਪਰ ਇਸਨੂੰ ਜ਼ਰਾ ਸਮਝ ਆ ਕੇ ਥੋੜ੍ਹੀ ਜਿਹੀ ਪ੍ਰੈਕਟਿਸ ਹੋ ਜਾਣੀ ਚਾਹੀਦੀ ਹੈ, ਫਿਰ ਬੜਾ ਸੌਖਾ ਹੈ। ਹਰ ਵਕਤ ਇਸ ਦੇ ਨਾਲ ਆਪਣੇ ਚਿੱਤ ਨੂੰ ਸ਼ਾਂਤ ਰੱਖ ਸਕਦਾ ਹੈ। ਉਸ ਆਨੰਦ ਦੇ ਸਾਗਰ ਸ਼ਾਂਤੀ ਦੇ ਸੋਮੇ ਵਹਿਰੂ ਦੇ ਨਾਲ ਇਸ ਸੁਰਤ ਦੀ ਇਸ ਮਨ ਦੀ ਅਟੈਚਮੈਂਟ ਬਣੀ ਰਹਿੰਦੀ ਇਸ ਦੇ ਨਾਲ। ਅਤੇ ਆਓ ਆਪਣੇ ਦੋਨਾਂ ਫਰਦਾਂ ਨੂੰ ਮੁੱਖ ਰੱਖਣਾ ਚਾਹੀਦਾ ਹੈ, ਵਿਵਹਾਰਕ ਔਰ ਪਰਮਾਰਥਕ। ਅਤੇ ਵਿਹਾਰ ਨਾ ਕਰੇ ਇਨਸਾਨ, ਫਿਰ ਕਰ ਗ੍ਰਸਤ ਮਾਰਗ ਦੇ ਕੰਮ ਦਾ ਰਹਿੰਦਾ, ਮਾਤਾ ਨੂੰ ਕਰ ਛੱਡਣਾ ਪੈਂਦਾ, ਉਹਨਾਂ ਨੂੰ ਕਰ ਛੱਡ ਕੇ ਸਾਰਾ ਜ਼ੋਰ ਉੱਧਰ ਲਗਾਉਣਾ ਪੈਂਦਾ ਭਜਨ ਬੰਦਗੀ ਵੱਲ। ਜੇ ਗ੍ਰਸਤ ਵਿੱਚ ਰਹਿਣਾ ਤਾਂ ਦੋਵੇਂ ਗੱਲਾਂ ਕਰਨੀਆਂ ਬਣਦੀਆਂ ਹਨ, ਵਿਵਹਾਰ ਕਰ ਵੀ ਕਰੋ ਕੁਛ ਨਾ ਕੁਛ ਜੋ ਕੁਛ ਕਰਦੇ ਹੋ, ਲੇਕਿਨ ਪਰਮਾਰਥਕ ਫਰਜ਼ ਨੂੰ ਤਾਂ ਕਦੇ ਵੀ ਨਾ ਭੁਲਾਉਣਾ ਚਾਹੀਦਾ। ਇਸ ਕਰਕੇ ਆਓ ਸੁੱਖ ਸ਼ਾਂਤੀ ਵਾਸਤੇ, ਸੁੱਖ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ ਜੇ ਇੱਕ ਉਪਾਅ ਇਹ ਹੈ, ਖੁਦ ਮਹਿਸੂਸ ਕਰਦੇ ਹੋ ਦੇਖੋ ਨਾ ਸੰਗਤ ਵਿੱਚ ਬੈਠ ਕੇ ਉਹ ਜਿਹੜੇ ਵਿਹਾਰਾਂ ਕਾਰਾਂ ਵਿੱਚ ਸਾਨੂੰ ਵਿਹਾਰਾਂ ਕਾਰਾਂ ਦੇ ਰਾਗ ਦੁਆਸ਼ ਅਤ੍ਰਿਪਤੀ ਜਿਹਨਾਂ ਦਾ ਫਲ ਹੈ, ਉਹਨਾਂ ਅਸਰ ਮਨ ਦੇ ਉੱਪਰ ਹੋਣ ਕਰਕੇ ਮਨ ਅਸ਼ਾਂਤ ਦੁਖੀ ਔਰ ਕਲਪਨਾ 'ਚ ਪੈ ਜਾਂਦਾ ਹੈ। ਜਦੋਂ ਆਉਂਦਾ ਹੈ ਗੁਰੂ ਬਾਬਾ ਜੀ ਦੀ ਸ਼ਰਨ ਵਿੱਚ, ਬਾਣੀ ਦੇ ਵਿੱਚ ਬਿਰਤੀ ਲੱਗਦੀ ਹੈ, ਟਿਕਦੀ ਹੈ, ਸ਼ਾਂਤੀ ਸੁਖਦਾਨ ਕਰਦਾ ਹੈ, ਸਿਆਣੇ ਪੁਰਸ਼ ਇਸ ਗੱਲ ਨੂੰ ਮਹਿਸੂਸ ਕਰਦੇ ਹਨ, ਸਮਝਦੇ। ਅਤੇ ਇਸੀ ਅਵਸਥਾ ਨੂੰ ਅੱਠੇ ਪੈਰ ਕਿਉਂ ਨਾ ਬਰਕਰਾਰ ਰੱਖਿਆ ਜਾਵੇ। ਹਾਂਜੀ, ਯਾਨੀ ਕੰਮਕਾਰ ਦੇ ਦੌਰਾਨ ਵਿੱਚ ਵੀ, ਕੁਛ ਇਕਾਂਤ ਬੈਠ ਕੇ ਵੀ, ਕੁਛ ਸਤਸੰਗ ਵਿੱਚ ਵੀ, ਆਪਣੇ ਸਮੇਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਖ ਔਰ ਸ਼ਾਂਤਮਈ ਕਿਉਂ ਨਾ ਬਣਾਇਆ ਜਾਵੇ, ਅਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਸਮੇਂ ਨੂੰ ਜ਼ਿਆਦਾ ਨਾ ਮਿਲਦਾ ਹੋਇਆ ਇੱਥੇ ਸੰਕੋਚ ਕਰਦੇ, ਕਿਉਂਕਿ ਕੱਲ੍ਹ ਸਵੇਰੇ ਅਖੰਡ ਪਾਠ ਸਲਾਈ ਇੰਡਸਟਰੀ ਵਿੱਚ ਰੱਖਿਆ ਜਾ ਰਿਹਾ ਹੈ। ਖਿਆਲ ਹੈ ਐਤਕੀ ਉੱਥੇ ਭੋਰੇ ਵੱਲ ਜਿਹੜਾ ਨਵਾਂ ਗਰਾਜ ਬਣਾਇਆ ਨਾ, ਉੱਥੇ ਪਾਠ ਰੱਖਿਆ ਜਾਵੇ। ਸੋ 9 ਵਜੇ ਪਾਠ ਆਰੰਭ ਹੋਣਾ ਹੈ, ਉਸ ਤੋਂ ਪਹਿਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਏਗਾ। 6:30 ਵਜੇ ਤੋਂ 9 ਵਜੇ ਤੱਕ ਆਸਾ ਜੀ ਦੀ ਵਾਰ ਦਾ ਕੀਰਤਨ ਹੋਏਗਾ, 9 ਵਜੇ ਅਖੰਡ ਪਾਠ ਦਾ ਪ੍ਰਾਰੰਭ ਹੋ ਜਾਏਗਾ। ਇਹ ਹੈ ਅੱਜ ਤਾਂ ਦੀਵਾਨ ਦਾ ਸਮਝ ਹੋ ਹੀ ਚੁੱਕਿਆ, ਕੱਲ੍ਹ ਦਾ ਹੈ ਅਤੇ ਪਰਸੋਂ ਦਾ, 3 ਦੀਵਾਨ ਨੇ ਸਾਰੇ, ਬਾਕੀ 4th ਨੂੰ ਤਾਂ ਸਾਡੀ ਵਾਪਸੀ ਹੈ ਦੀਵਾਨ। ਇਸ ਵਾਸਤੇ ਸਵੇਰੇ ਜਿਹੜੇ ਪ੍ਰੇਮੀ ਪਹੁੰਚ ਸਕਣ, ਲਾਭ ਉਠਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਕੀਰਤਨ ਜਿਹੜਾ ਹੈ ਤੁਹਾਡੇ ਸੰਗਤਾਂ ਵਾਸਤੇ ਕੀਤਾ ਜਾਂਦਾ ਹੁੰਦਾ ਹੈ। ਇਸ ਵਾਸਤੇ ਹੁਣ ਗੁਰੂ ਸੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਹੋਵੇ।
Thank you.